जब श्री अर्जुन चलन को कयो सबन के माओ दासी दास समूजे हरकत कीन उमा।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत पतत पावन भगत वचल कृपा निदान अनाथ नाथ जगत गुरु दस पातशाह दी आत्मक जोत जहरा जहूर हाजरा हजूर सर्व कला भरपूर सतगुरु सतगुर बाणी पुरख पुरखोत्तम बाणी स्यों चित लावै गो गुरबाणी सुनत मेरा मन द्रव्या मन पीना निज करया वैगो। धन धन श्री गुरु ग्रंथ साहिब जी महाराज गुरुदेव जी दे पवित्र पावन चरणा कमलां च संध्या समय दे दीवाना च एकत्र हो के हाजरियां भर के सतगुरां दा पावन पवित्र इतिहास श्री गुरु हरगोबिंद साहिब जी महाराज जी दी बाल लीला दी कथा बड़े अदब सत्कार श्रद्धा भावना सहित आप जी ने सरवण कीती है। मेरी पीरी दे मालक सतगुरु श्री गुरु हरगोबिंद साहिब जी महाराज जी दी उम्र तकरीबन 2 साल दी हो चुकी है। वडाली नगर विच साहिबां दा निवास है। सतगुरां दे बहुत सारे बाल सखाई मित्र सतगुरु जी दे नाल आके खेडां खेडदे हन। महाराज गुरु हरगोबिंद साहिब जी पातशाह जी बचपन तों ही जंगी बिरती रखदे ने जिवें कि बच्चियां नाल कुश्ती खेडणी जोर अजमैश करनी बल नाल एक दूजे नूं धकेलना इह खेडां सतगुरु जी बचपन च ही खेडदे हन। माता गंगा जी ने गुरु अर्जन साहब नूं बेनती कीती महाराज आपां इह नगर छड के अपने नगर श्री अमृतसर साहब चले जाइए क्योंकि इत्थे 2 वार श्री हरगोबिंद साहब जी बाबत श्री हरगोबिंद साहब जी ते हमले हो चुके ने। एक बार सपेरा सप छड के गया, एक बारी दाई आई सी मारन वास्ते। गुरु अर्जन साहब ने आख्या गंगा जी धीरज रखो, श्री हरगोबिंद साहब जी दे रखवाले परमेश्वर गुरु नानक साहब आप ने। समा बीतदा चला गया, कुछ दिन होर बीत गए। रात दे समय माता गंगा जी श्री हरगोबिंद साहब जी महाराज जी नूं बाल रूप सतगुरु 6वें पातशाह जी माता जी दे नाल लेटे हुए रात नूं सुते पए ने। इतने नूं देवी देवते आए ने, आके तिन्हां ने श्री गुरु हरगोबिंद साहब दे चरणां च नमस्कार कीती। ब्रह्मा विष्णु महेश सब देवतियां ने आके श्री हरगोबिंद साहब जी दी आरती उतारी है, सोने चंदन दा चर्चन कीता है, पुष्प भेट कीते हन। 64 जोगणियां ते 52 वीरां ने गुरु साहब नूं बेनती कीती महाराज हुण जंग दे रच अखाड़े आप जी ने रचने ने। जोगणियां ने बेनती कीती महाराज असीं भुखियां हां, जदों तक आप जी जंग दा अखाड़ा नहीं रचोगे उदों तक साडी भुख निवृत नहीं होनी। श्री हरगोबिंद साहब ने वचन कीता बस हुण समा आ चलिया, तुहाडी भुख दी निवृत्ति होवेगी, तुसी अपने खप्पर तैयार कर छड्डो। काली नूं भी कह दिता भी तू भी अपना खप्पर तैयार कर लै, आउण वाले समय च इहो जिहा जंग दा अखाड़ा असीं रचना है। उस जंग दे विच सूरमियां दे खून पी के उहनां दा मास फक के तुहाडी भुख दी निवृत्ति होवेगी। ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੇ, ਨਾਲੇ ਵੀਰਾਂ ਨੂੰ ਕਹਿ ਦਿੱਤਾ ਵੀ ਤੁਸੀਂ ਵੀ ਮਾਤ ਲੋਕ ਦੀ ਧਰਤੀ ਤੇ ਜਨਮ ਧਾਰ ਕੇ ਆ ਜਾਓ। ਦੇਵਤਿਆਂ ਨੂੰ ਆਖਿਆ ਤੁਹਾਡੇ ਚੋਂ ਵੀ ਜਿਹੜਾ ਕੋਈ ਜੰਗ ਲੜਨ ਦੀ ਇੱਛਾ ਰੱਖਦਾ ਉਹ ਮਾਤ ਲੋਕ ਦੀ ਧਰਤੀ ਤੇ ਮਨੁੱਖੀ ਸਰੂਪ ਧਾਰਨ ਕਰਕੇ ਸਾਡੀਆਂ ਫੌਜਾਂ ਵਿਚ ਆ ਕੇ ਸ਼ਾਮਲ ਹੋ ਜਾ। ਦੇਵਤਿਆਂ ਨੇ ਗੁਰੂ ਚਰਨਾਂ ਵਿਚ ਨਮਸਕਾਰ ਕਰਕੇ ਗੁਰੂ ਉਪਮਾ ਕੀਤੀ ਔਰ ਵਾਪਸ ਮੁੜੇ। ਜਦੋਂ ਵਾਪਸ ਜਾਣ ਲੱਗੇ ਤੇ ਮਾਤਾ ਗੰਗਾ ਜੀ ਦੀ ਅੱਖ ਖੁੱਲ ਗਈ, ਉਨ੍ਹਾਂ ਦੀ ਨਿਗਾਹ ਇਨ੍ਹਾਂ ਦੀ ਪਿੱਠ ਵੱਲ ਪਈ ਤੇ ਵੇਖ ਕੇ ਮਾਤਾ ਗੰਗਾ ਜੀ ਦੇ ਮਨ ਅੰਦਰ ਡਰ ਪੈਦਾ ਹੋਇਆ। ਭੱਜ ਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਗੋਦ ਚ ਲਿਆ, ਦਾਸੀ ਨੂੰ ਆਵਾਜ਼ ਮਾਰੀ, ਦਾਸੀ ਤੂੰ ਸੁੱਤੀ ਪਈ ਆ, ਵੇਖ ਇਹ ਚੋਰ ਆਏ ਸਨ ਸ੍ਰੀ ਹਰਗੋਬਿੰਦ ਸਾਹਿਬ ਨੂੰ ਚੁੱਕਣ ਵਾਸਤੇ, ਮੈਨੂੰ ਜਾਗਦੀ ਵੇਖ ਕੇ ਦੌੜ ਕੇ ਚਲੇ ਗਏ ਨੇ। ਜਦੋਂ ਬਾਹਰ ਵਿਹੜੇ ਵਿਚ ਜਾ ਕੇ ਦਾਸੀ ਨੇ ਵੇਖਿਆ ਪਰ ਉਥੇ ਕੋਈ ਚੋਰ ਨਜ਼ਰ ਨਹੀਂ ਆਇਆ। ਮਾਤਾ ਜੀ ਦੇ ਮਨ ਚ ਡਰ ਹੈ, ਭੈ ਹੈ, ਦਿਨ ਚੜਿਆ ਤੇ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ ਮਾਤਾ ਜੀ ਨੇ ਕਿ ਸਤਿਗੁਰੂ ਅੱਜ ਰਾਤ ਨੂੰ ਕੁਝ ਚੋਰ ਆਏ ਸੀ ਸ੍ਰੀ ਹਰਗੋਬਿੰਦ ਸਾਹਿਬ ਨੂੰ ਚੁੱਕਣ ਲਈ, ਅਚਾਨਕ ਮੇਰੀ ਅੱਖ ਖੁੱਲ ਗਈ ਔਰ ਉਹ ਦੌੜ ਗਏ, ਕਿਸੇ ਵੀ ਸੇਵਕ ਦੇ ਕਿਸੇ ਸੇਵਾਦਾਰ ਦੇ ਹੱਥੋਂ ਚੋਰ ਨਹੀਂ ਲੱਗੇ। ਆਪ ਜੀ ਮੇਰੀ ਬੇਨਤੀ ਮੰਨੋ, ਇਹ ਨਗਰ ਛੱਡੋ, ਆਪਾਂ ਇਹ ਨਗਰ ਛੱਡ ਕੇ ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਚ ਵਾਪਸ ਚੱਲੀਏ। ਮਾਤਾ ਗੰਗਾ ਜੀ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤਾ, ਅੱਛਾ ਫਿਰ ਤਿਆਰੀ ਕਰੋ, ਕੱਲ ਸਵੇਰ ਹੁੰਦਿਆਂ ਆਪਾਂ ਇੱਥੋਂ ਚਾਲੇ ਪਾਵਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਸਾਰਾ ਸਾਜੋ ਸਮਾਨ ਇਕੱਠਾ ਕਰ ਲਵੋ, ਇਕੱਤਰ ਕਰ ਲਵੋ। ਮੇਰੇ ਸਾਹਿਬ ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਆ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਗੁਰੂ ਚਰਨਾਂ ਚ ਹਾਜ਼ਰੀ ਨਿਭਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਦੋਇਰਾ ਜਬ ਸ੍ਰੀ ਅਰਜਨ ਚਲਨ ਕੋ ਕਯੋ ਸਮਨ ਕੇ ਮਾਓ।
ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਸਾਰੇ ਸੇਵਾਦਾਰਾਂ ਸਿੱਖਾਂ ਨੂੰ ਕਿ ਆਪਾਂ ਕੱਲ ਸਵੇਰ ਨੂੰ ਇੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਉਣੇ ਨੇ, ਸਾਰੀ ਸੰਗਤ ਵਿਚ ਸਾਰੇ ਸਿੱਖਾਂ ਵਿਚ ਚੱਲਣ ਵਾਸਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਹੁਕਮ ਕਰ ਦਿੱਤਾ ਹੈ।
ਦਾਸੀ ਦਾਸ ਸਮੂਹ ਜੋ ਹਰਕਤ ਕੀਨ ਉਮਾਏ,
ਦਾਸੀਆਂ ਦਾਸ ਸਨ, ਸਾਰੇ ਦਾਸੀਆਂ ਦਾਸਾਂ ਦਾ ਸਮੂਹ ਬੜਾ ਖੁਸ਼ ਹੋਇਆ ਜਦੋਂ ਉਨ੍ਹਾਂ ਨੇ ਸੁਣਿਆ ਕਿ ਸਤਿਗੁਰਾਂ ਕਹਿ ਦਿੱਤਾ ਵੀ ਹੁਣ ਆਪਾਂ ਵਾਪਸ ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਕੇ ਜਾਣਾ। ਇਹ ਸੁਣਦਿਆਂ ਦਾਸੀਆਂ ਦਾਸਾਂ ਦੇ ਹਿਰਦਿਆਂ ਚ ਖੁਸ਼ੀ ਹੋਈ, ਸਭ ਦੇ ਮਨ ਚ ਬੜਾ ਉਮਾਹ ਹੈ ਕਿ ਅਸੀਂ ਵਾਪਸ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਚ ਜਾਵਾਂਗੇ।
ਕਬਿਤ ਚਾਰੂ ਅਸਵਾਰੀ ਕਰੀ ਸਾਰੀ ਤਵ ਤਿਆਰੀ ਤੈ।
ਉਸ ਵਕਤ ਜਿਹੜੀਆਂ ਸੋਹਣੀਆਂ ਚੰਗੀਆਂ ਸੁੰਦਰ ਸਵਾਰੀਆਂ ਸਨ, ਚਾਰੂ ਦਾ ਮਤਲਬ ਹੁੰਦਾ ਸੁੰਦਰ, ਜਿਹੜੀਆਂ ਸੁੰਦਰ ਸਵਾਰੀਆਂ ਸਨ ਜਿਵੇਂ ਕਿ ਗੜਬੈਲਾਂ ਨੇ, ਰਥਾਂ ਨੇ, ਪਾਲਕੀਆਂ ਨੇ, ਉਹ ਸਾਰੀਆਂ ਸਵਾਰੀਆਂ ਸੇਵਾਦਾਰਾਂ ਨੇ ਉਸੇ ਵਕਤ ਤਿਆਰ ਕੀਤੀਆਂ ਹਨ।
ਏਰ ਨਰ ਨਾਰੀ ਤੋਂ ਉੱਛਾ ਪਇਓ ਮਨ ਮੈਂ,
ਜਿਤਨੇ ਨਰ ਨਾਰੀਆਂ ਨੇ ਜਦੋਂ ਉਨ੍ਹਾਂ ਨੇ ਸਵਾਰੀਆਂ ਤਿਆਰ ਹੋਈਆਂ ਵੇਖੀਆਂ, ਗੜਬੈਲਾਂ ਤਿਆਰ ਹੋਈਆਂ ਵੇਖੀਆਂ ਕਿ ਹੁਣ ਅੰਮ੍ਰਿਤਸਰ ਸਾਹਿਬ ਨੂੰ ਚੱਲਣ ਨੂੰ ਸਵਾਰੀਆਂ ਤਿਆਰ ਹੋ ਚੁੱਕੀਆਂ ਨੇ, ਮਜੜੇ ਵਾਹਨ ਨੇ ਉਹ ਤਿਆਰ ਹੋ ਚੁੱਕੇ ਨੇ, ਸਭ ਨਰ ਨਾਰੀਆਂ ਦੇ ਮਨਾਂ ਵਿਚ ਭਾਰੀ ਉਮਾ ਉਤਸ਼ਾਹ ਜਾਗਿਆ ਹੈ।
ਸਿਆਂਦਨ ਬੈਲ ਅਰ ਸਕਟੇ ਸਮਾਜ ਭਰੇ,
ਔਰ ਜਿਹੜੇ ਸਿਆਂਦਨ ਰਥਾਂ ਸਨ ਉਹ ਵੀ ਤਿਆਰ ਕੀਤੀਆਂ ਨੇ, ਬੈਲ ਜਿਹੜੇ ਗੜਬੈਲ ਆਦਿਕ ਜਾਂ ਗੱਡੇ ਹਨ, ਸਕਟੇ ਗੱਡਿਆਂ ਨੂੰ ਕਹਿੰਦੇ ਨੇ, ਉਨ੍ਹਾਂ ਗੱਡਿਆਂ ਦੇ ਉੱਤੇ ਗੜਬੈਲਾਂ ਦੇ ਉੱਤੇ ਸਾਰਾ ਸਾਜੋ ਸਮਾਨ ਰੱਖਿਆ, ਬਹੁਤ ਸਾਰਾ ਗੁਰੂ ਘਰ ਦਾ ਸਮਾਨ ਸੀ, ਪਦਾਰਥ ਸਨ, ਉਹ ਸਾਰੀਆਂ ਵਸਤੂਆਂ ਉਨ੍ਹਾਂ ਗੱਡਿਆਂ ਤੇ ਗੜਬੈਲਾਂ ਤੇ ਸਵਾਰ ਕੀਤੀਆਂ ਹਨ।
ਦਾਸ ਕਰੇ ਕਾਜ ਕੋ ਲਾਦੀ ਹਨ ਤਿੰਨ ਮੈਂ,
ਔਰ ਦਾਸਾਂ ਨੇ ਆਪ ਆ ਕੇ ਜਿਹੜੇ ਗੁਰੂ ਘਰ ਦੇ ਜਿੰਨੇ ਸੇਵਾਦਾਰ ਦਾਸ ਚਾਕਰ ਸਨ ਉਨ੍ਹਾਂ ਨੇ ਆਪ ਸਾਰਾ ਸਮਾਨ ਚੁੱਕ ਚੁੱਕ ਕੇ ਗੱਡਿਆਂ ਤੇ ਲੱਦਣਾ ਸ਼ੁਰੂ ਕੀਤਾ ਹੈ।
ਬੱਦੇ ਵੱਲ ਟੋਏ ਹਰ ਦੀਰਘ ਕਰਾਏਲੀ
ਬੜੇ ਬੜੇ ਵੱਡੇ ਬਰਟੋਏ ਜਿਨ੍ਹਾਂ ਚ ਗੁਰੂ ਘਰ ਦਾ ਲੰਗਰ ਤਿਆਰ ਹੁੰਦਾ ਸੀ ਕਿਉਂਕਿ ਸੈਂਕੜੇ ਸੰਗਤਾਂ ਗੁਰੂ ਕੇ ਲੰਗਰਾਂ ਵਿਚ ਲੰਗਰ ਛਕਦੀਆਂ ਸਨ ਤੇ ਜਿਹਦੇ ਵਿਚ ਲੰਗਰ ਪੱਕਦਾ ਉਹ ਬੜੇ ਬੜੇ ਵੱਡੇ ਬਰਟੋਏ ਨੇ ਬੜੇ ਬੜੇ ਵੱਡੇ ਬਰਟੋਹੇ ਵੱਡੇ ਵੱਡੇ ਥਾਲ ਦੀਰਘ ਕੜਾਏ ਜਿਹੜੇ ਬੜੇ ਬੜੇ ਵੱਡੇ ਕੜਾਏ ਹਨ ਉਹ ਕੜਾਏ ਤੇ ਬਰਟੋਏ ਔਰ ਥਾਲ ਸਾਰੇ ਗੱਡਿਆਂ ਤੇ ਲੱਦ ਰਹੇ ਨੇ
ਹੋਰ ਸਭ ਬਾਸਨ ਸੰਭਾਰੇ ਤਿਸ ਛਿਨ ਮੈਂ
ਹੋਰ ਵੀ ਜਿੰਨੇ ਬਾਟੇ ਪਤੀਲੇ ਆਦਿਕ ਜੋ ਜੋ ਵੀ ਭਾਂਡੇ ਬਰਤਨ ਸਨ ਉਹ ਸਾਰੇ ਬਰਤਨ ਬਾਸਨ ਨਾਮ ਬਰਤਨ ਦਾ ਹੈ ਜਿਤਨੇ ਬਰਤਨ ਨੇ ਉਹ ਸਾਰੇ ਬਰਤਨ ਸੰਭਾਲ ਸੰਭਾਲ ਕੇ ਗੱਡਿਆਂ ਤੇ ਉਸੇ ਸਮੇਂ ਰੱਖੇ
ਬਸਨ ਕੇ ਭਾਰ ਪੂਰ ਸਰੇ ਕਰ ਪੂਰਨ ਕੋ
ਪਤਾ ਨੀ ਕੱਪੜਿਆਂ ਦੇ ਕਿੰਨੇ ਥਾਨ ਨਿਕਲੇ ਨੇ ਗੁਰੂ ਕੇ ਖਜ਼ਾਨਿਆਂ ਚ ਰੋਜ਼ ਕੱਪੜੇ ਬਸਤਰ ਆਉਂਦੇ ਸਨ ਉਹ ਬਸਤਰਾਂ ਦੀਆਂ ਕੱਪੜਿਆਂ ਦੀਆਂ ਪੰਡਾਂ ਭਰ ਭਰ ਕੇ ਖਜ਼ਾਨੇ ਵਿਚੋਂ ਕੱਢ ਕੇ ਪੰਡਾਂ ਬੰਨ ਬੰਨ ਕੇ ਉਹ ਕੱਪੜਿਆਂ ਦੀਆਂ ਉਹ ਵੀ ਗੱਡਿਆਂ ਤੇ ਲਿਆ ਕੇ ਰੱਖੀਆਂ ਹਨ
ਬੇਖਬ ਕੁਜੋਰ ਕੀ ਤੁਰਨ ਗਮਨ ਮੈਂ
ਗੱਡਿਆਂ ਤੇ ਸਾਰਾ ਸਾਜੋ ਸਮਾਨ ਲੱਦ ਦਿੱਤਾ ਬਰਟੋਏ ਲੱਦ ਦਿੱਤੇ ਨੇ ਫੇਰ ਉਨ੍ਹਾਂ ਗੱਡਿਆਂ ਦੇ ਵਿਚ ਬਲਦ ਜੋੜ ਦਿੱਤੇ ਹਨ ਬਲਦ ਜੋੜ ਕੇ ਚੱਲਣ ਦੀ ਤਿਆਰੀ ਕਰ ਲਈ ਹੈ
ਸੁੰਦਰ ਸੁਰੰਗ ਸਜਿਓ ਸਿਆਂਦਨ ਪੈਦਰੀ ਦਾ
ਔਰ ਬੜੇ ਬੜੇ ਸੋਹਣੇ ਸਿਆਂਦਨ ਰੱਥ ਜਿਹੜੇ ਨੇ ਉਹ ਤਿਆਰ ਕੀਤੇ ਨੇ ਉਨ੍ਹਾਂ ਰੱਥਾਂ ਦੇ ਉੱਤੇ ਬੜੇ ਸੁੰਦਰ ਜਰੀਦਾਰ ਕੱਪੜੇ ਜਿਹੜੇ ਬਸਤਰ ਨੇ ਉਹ ਦੁਸ਼ਾਲੇ ਉਨ੍ਹਾਂ ਰੱਥਾਂ ਤੇ ਪਾ ਕੇ ਰੱਥਾਂ ਨੂੰ ਸ਼ਿੰਗਾਰਿਆ ਹੈ
ਉਰਦ ਉਤੰਗ ਦਾ ਕਲਸ਼ ਚਾਮੀ ਕਰਕੇ
ਇਹ ਜਿਹੜੀਆਂ ਰੱਥਾਂ ਨੇ ਇਨ੍ਹਾਂ ਰੱਥਾਂ ਦੇ ਨਾਲ ਅਗਲੇ ਪਾਸੇ ਉੱਚੇ ਉੱਚੇ ਦੋ ਕਲਸ਼ ਵੀ ਲੱਗੇ ਹੋਏ ਨੇ ਉਨ੍ਹਾਂ ਤੇ ਸੋਨੇ ਦਾ ਰੰਗ ਭਾ ਮਾਰਦਾ ਔਰ ਸੋਨੇ ਦਾ ਸਵਰਣ ਰੰਗੀ ਜਿਹੜੇ ਦੋ ਕਲਸ਼ ਨੇ ਉਹ ਰੱਥਾਂ ਦੇ ਅਗਲੇ ਪਾਸੇ ਵੱਧੇ ਹੋਏ ਲਟਕ ਰਹੇ ਹਨ
ਚੰਚਲ ਤੁਰੰਗ ਬਲ ਸੰਗ ਭਰੇ ਅੰਗ ਜਿਨ
ਔਰ ਬੜੇ ਚੰਚਲ ਘੋੜੇ ਜਿਨ੍ਹਾਂ ਦੇ ਸਰੀਰ ਦੇ ਅੰਗ ਬਲ ਨਾਲ ਭਰੇ ਹੋਏ ਤਾਕਤ ਨਾਲ ਤਾਣ ਨਾਲ ਭਰੇ ਹੋਏ ਸਰੀਰ ਐਸੇ ਸੁੰਦਰ ਚੰਚਲ ਘੋੜੇ ਬਲੀ ਘੋੜੇ ਜਿਹੜੇ ਹਨ
ਘੁੰਗਰੂ ਕਮੰਤ ਸਜਾਏ ਵਿਚ ਕਰਕੇ
ਉਨ੍ਹਾਂ ਦੇ ਗਲਾਂ ਵਿਚ ਘੁੰਗਰੂ ਪਾਏ ਹੋਏ ਧਮਕਦੇ ਨੇ ਬੜੇ ਸੋਹਣੇ ਸਜਾਏ ਹੋਏ ਘੋੜਿਆਂ ਦੇ ਗਲਾਂ ਵਿਚ ਵੀ ਘੁੰਗਰੂ ਪਾ ਕੇ ਹੋਰ ਬੜੇ ਸੁੰਦਰ ਹਾਰ ਆਦਿਕ ਬਣਾ ਕੇ ਜਰੀਦਾਰ ਕੱਪੜਿਆਂ ਦੇ ਦੁਸ਼ਾਲੇ ਜਿਹੜੇ ਘੋੜਿਆਂ ਦੀਆਂ ਪਿੱਠਾਂ ਤੇ ਪਾਏ ਹੋਏ ਘੋੜੇ ਵੀ ਬੜੇ ਸੁੰਦਰ ਢੰਗ ਨਾਲ ਸ਼ਿੰਗਾਰੇ ਹੋਏ ਹਨ
ਜੂਲੇ ਸਾਥ ਜੋਰ ਕਰ ਹੀਰੇ ਕੱਚ ਤੋਰ ਕਰ
ਔਰ ਉਹ ਜਿਹੜੇ ਘੋੜੇ ਨੇ ਜੁੱਲਿਆਂ ਦੇ ਨਾਲ ਜੋੜ ਕੇ ਗੱਡਿਆਂ ਦੇ ਜਿਹੜੇ ਜੁੱਲੇ ਹੁੰਦੇ ਨੇ ਰੱਥਾਂ ਦੇ ਜਾਂ ਜੁੱਲੇ ਹੁੰਦੇ ਨੇ ਉਨ੍ਹਾਂ ਵਿਚ ਘੋੜੇ ਜੋੜ ਕੇ ਬਲਦ ਜੋੜ ਕੇ ਉਨ੍ਹਾਂ ਰੇੜਿਆਂ ਨੂੰ ਗੱਡਿਆਂ ਨੂੰ ਤੇ ਰੱਥਾਂ ਨੂੰ ਥੋੜਾ ਜਿਹਾ ਟੋਰ ਕੇ ਵੇਖਿਆ ਕਿ ਸਹੀ ਤਰੀਕੇ ਨਾਲ ਚੱਲ ਰਹੇ ਨੇ ਰਸਤੇ ਵਿਚ ਕੋਈ ਦਿੱਕਤ ਤਾਂ ਨਹੀਂ ਆਉਣ ਲੱਗੀ ਜਿਹੜੇ ਉਨ੍ਹਾਂ ਰੱਥਾਂ ਨੂੰ ਜਾਂ ਗੱਡਿਆਂ ਨੂੰ ਚਲਾਉਣ ਵਾਲੇ ਨੇ ਉਨ੍ਹਾਂ ਨੇ ਗੱਡੇ ਔਰ ਰੱਥ ਥੋੜੇ ਜਿਹੇ ਤੋਰ ਕੇ ਚਲਾ ਕੇ ਮੋੜ ਕੇ ਫਿਰ ਖੜੇ ਕੀਤੇ ਹਨ
ਫੇਰੇ ਪੁੰਨ ਮੋੜ ਕਰ ਖੜੇ ਦਰ ਕਰਕੇ
ਥੋੜਾ ਜਿਹਾ ਦੂਰ ਤੱਕ ਫੇਰ ਕੇ ਮੋੜ ਕੇ ਲਿਆਏ ਨੇ ਔਰ ਜਿੱਥੇ ਸਤਿਗੁਰਾਂ ਦੇ ਮਹਿਲ ਨੇ ਮੰਦਰ ਨੇ ਮਹਾਰਾਜ ਜੀ ਦੇ ਮੰਦਰਾਂ ਦੇ ਦਰਵਾਜ਼ਿਆਂ ਮੂਹਰੇ ਲਿਆ ਕੇ ਰੱਥਾਂ ਗੱਡੇ ਗੜਬੈਲਾਂ ਉਹ ਲਿਆ ਕੇ ਖੜੇ ਕੀਤੇ ਹੋਏ ਸ਼ਿੰਗਾਰੇ ਹੋਏ ਖੜੇ ਹਨ
ਸ੍ਰੀ ਹਰਗੋਬਿੰਦ ਨੰਦ ਲੇਕਰ ਪੁੱਛੰਗ ਗੰਗ
ਮਾਤਾ ਗੰਗਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਬਾਲ ਰੂਪ ਚ ਨੇ ਮਹਾਰਾਜ ਜੀ ਦੀ ਉਮਰ ਤਕਰੀਬਨ 2 ਸਾਲ ਤੋਂ ਉੱਤੇ ਹੋ ਚੁੱਕੀ ਹੈ ਤੀਸਰੇ ਸਾਲ ਦੇ ਵਿਚ ਨੇ ਔਰ ਮਾਤਾ ਗੰਗਾ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੀ ਗੋਦ ਵਿਚ ਚੁੱਕਿਆ ਹੈ
ਆਨੰਦ ਬੇਲੰਦ ਕਰ ਬੈਠੀ ਬੀਚ ਭਰ ਕੇ
ਮਾਤਾ ਗੰਗਾ ਜੀ ਆਏ ਨੇ ਬਾਹਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੋਦ ਚ ਚੁੱਕਿਆ ਹੋਇਆ ਹੈ ਔਰ ਰੱਥ ਬੜੀ ਸੋਹਣੀ ਤਿਆਰ ਕੀਤੀ ਹੋਈ ਜਿਹਦੇ ਤੇ ਚਾਮੀ ਕਰ ਸੋਨੇ ਦੇ ਕਲਸ਼ ਲੱਗੇ ਹੋਏ ਜਰੀਦਾਰ ਬਸਤਰ ਪਾਏ ਹੋਏ ਰੱਥ ਤੇ ਉਸ ਰੱਥ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੋਦ ਵਿਚ ਲੈ ਕੇ ਮਾਤਾ ਜੀ ਵਿਚ ਬੈਠੇ ਹਨ
ਪਾਲਕੀ ਅਰੂਢ ਪਏ ਗੁਰੂ ਗੁਣ ਗੋਡ ਮਹਾ
ਔਰ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਪਾਲਕੀ ਆਈ ਹੈ ਪਾਲਕੀ ਬੜੀ ਸੁਖਦ ਸਵਾਰੀ ਮੰਨੀ ਗਈ ਹੈ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਪਾਲਕੀ ਵਿਚ ਆ ਕੇ ਸੱਜ ਕੇ ਬੈਠੇ ਨੇ ਐਸੇ ਸਤਿਗੁਰੂ ਜਿਨ੍ਹਾਂ ਚ ਸਾਰੇ ਗੁਣ ਵਸਦੇ ਨੇ ਜਿਨ੍ਹਾਂ ਦਾ ਰੋਮ ਰੋਮ ਗੁਣਾਂ ਨਾਲ ਭਰਿਆ ਹੋਇਆ ਗੁਣਾਂ ਦੇ ਸਮੁੰਦਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੜੀ ਸੁੰਦਰ ਪਾਲਕੀ ਵਿਚ ਆ ਕੇ ਬੈਠੇ ਹਨ।
ਪੰਥ ਪ੍ਰਸਥਾ ਨੇ ਹਰਖਾਨੇ ਪੁਰ ਜਾਣ ਕੇ
ਔਰ ਬਡਾਲੀ ਨਗਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ ਨੇ। ਸਾਰਿਆਂ ਦੇ ਮਨਾਂ ਚ ਬੜੀ ਖੁਸ਼ੀ ਹੈ, ਬੜਾ ਆਨੰਦ ਹੈ ਕਿ ਅਸੀਂ ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਨੂੰ ਜਾ ਰਹੇ ਹਾਂ।
ਨੰਦ ਮੁਖ ਚੰਦ ਦੇ ਗਮਨੇ ਸੁਮੰਦ ਮੰਦ
ਔਰ ਮਾਤਾ ਗੰਗਾ ਜੀ ਆਪਣੇ ਸਪੁੱਤਰ ਦੇ ਚੰਦਰਮਾ ਜੈਸੇ ਚਿਹਰੇ ਸ੍ਰੀ ਹਰਗੋਬਿੰਦ ਸਾਹਿਬ ਦੇ ਸੋਹਣੇ ਸੁੰਦਰ ਸਰੂਪ ਨੂੰ ਬਾਰ ਬਾਰ ਵੇਖਦੇ ਬਾਰ ਬਾਰ ਵੇਖਦੇ ਔਰ ਸਹਿਜੇ ਸਹਿਜੇ ਟੁਰੇ ਜਾ ਰਹੇ ਨੇ ਰਥ ਚ ਸਵਾਰ ਹੋਏ।
ਦਾਸੀ ਦਾਸ ਬ੍ਰਿੰਦ ਸਿੱਖ ਸੰਗਤਾ ਮਾਨ ਕੋ
ਮਾਤਾ ਗੰਗਾ ਜੀ ਦੀ ਰਥ ਨਾਲ ਕਈ ਦਾਸੀਆਂ ਕਈ ਦਾਸ ਨੇ ਸਤਿਗੁਰਾਂ ਦੀ ਪਾਲਕੀ ਨਾਲ ਬਹੁਤ ਦਾਸੀਆਂ ਦਾਸ ਜਾ ਰਹੇ ਨੇ। ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੇ ਸਿੱਖਾਂ ਦਾ ਸਮੁਦਾਇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸਵਾਰੀ ਦੇ ਨਾਲ ਨਾਲ ਤੁਰਿਆ ਜਾ ਰਿਹਾ।
ਰਾਮਦਾਸ ਨਗਰੀ ਮੈਂ ਜਾਇ ਕੈ ਪ੍ਰਵੇਸ਼ ਪਏ
ਚਲਦਿਆਂ ਚਲਦਿਆਂ ਬਡਾਲੀ ਨਗਰ ਤੋਂ ਸਹਿਜੇ ਸਹਿਜੇ ਸਾਰਾ ਪੰਧ ਪੈਂਡਾ ਮੁਕਾ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਪਾਵਨ ਨਗਰੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸੋਹਣੇ ਵਸਦੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਗੁਰੂ ਅਰਜਨ ਸਾਹਿਬ ਨੇ ਮਾਤਾ ਗੰਗਾ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਔਰ ਸਾਰੀਆਂ ਸੰਗਤਾਂ ਦਾਸੀਆਂ ਦਾਸਾਂ ਨੇ ਪ੍ਰਵੇਸ਼ ਕੀਤਾ ਹੈ।
ਭਜਵਾਏ ਹਰ ਖਾਨ ਕੋ
ਵਿਸ਼ੇਸ਼ ਕਰਕੇ ਖੁਸ਼ੀਆਂ ਦੇ ਪ੍ਰਤੀਕ ਵਾਜੇ ਵਜਾਏ ਗਏ ਨੇ, ਢੋਲ ਵਜਾਏ ਗਏ ਨੇ ਖੁਸ਼ੀ ਦੇ ਨਾਲ ਕਿ ਸਤਿਗੁਰੂ ਜੀ ਵਾਪਸ ਆਪਣੇ ਘਰ ਆਪਣੇ ਨਗਰ ਵਿਚ ਆਏ ਹਨ।
ਧੁੰਦ ਅਲਪ ਸੰਗ ਸ਼ੋਰ ਨਫੀਰ ਗਨ
ਬੜੇ ਦੁੰਦਵ ਨਗਾਰੇ ਵੱਜ ਰਹੇ ਨੇ, ਸੰਖ ਵੱਜ ਰਹੇ ਨੇ, ਨਫੀਰੀਆਂ ਦੇ ਨਫੀਰੀਆਂ ਵੱਜ ਰਹੀਆਂ ਨੇ, ਨਫੀਰੀਆਂ ਦੇ ਕਈ ਸਮੂਹ ਛੋਟੇ ਮਰਦੰਗ ਨਗਾਰਿਆਂ ਦੇ ਸਮੂਹ ਉਹ ਵੱਜ ਰਹੇ ਨੇ। ਉਹਨਾਂ ਦੀ ਆਵਾਜ਼ ਵਿਚ ਮੂੰਹ ਤੋਂ ਕਈ ਹੋਈ ਆਵਾਜ਼ ਨਹੀਂ ਸੁਣਦੀ।
ਬਾਜੂ ਚ ਮਿਰਦੰਗ ਸੇ ਰਬਾਬੀ ਕਰੇ ਗਾਨ ਕੋ
ਮਿਰਦੰਗ ਵੱਜਦੇ ਨੇ ਨਾਲ ਰਬਾਬੀ ਰਬਾਬਾਂ ਵਜਾ ਕੇ ਨਾਲ ਬੜੇ ਸੋਹਣੀ ਗੁਰਬਾਣੀ ਦਾ ਸ਼ਬਦਾਂ ਦਾ ਕੀਰਤਨ ਗਾਇਨ ਕਰਦੇ ਨੇ ਕਿ ਸਤਿਗੁਰੂ ਜੀ ਆਪਣੇ ਨਿਜ ਘਰ ਵਿਚ ਨਿਜ ਮੰਦਰਾਂ ਵਿਚ ਨਿਜ ਨਗਰ ਵਿਚ ਵਾਪਸ ਆਏ ਨੇ। ਇਸ ਕਰਕੇ ਖੁਸ਼ੀ ਦੇ ਪ੍ਰਤੀਕ ਦੇ ਜਿਹੜੇ ਰਾਗ ਨੇ ਉਹ ਰਾਗਾਂ ਵਿਚ ਗੁਰਬਾਣੀ ਦਾ ਕੀਰਤਨ ਰਬਾਬੀ ਗਾਇਨ ਕਰ ਰਹੇ ਨੇ।
ਰਹੇ ਤੀਨ ਸੰਮਤ ਵਡਾਲੀ ਗੁਰੂ ਮਹਾਰਾਜ
ਗੁਰੂ ਅਰਜਨ ਸਾਹਿਬ ਜੀ ਮਹਾਰਾਜ 3 ਸਾਲ ਬਡਾਲੀ ਨਗਰ ਵਿਚ ਰਹੇ ਨੇ। 3 ਸਾਲਾਂ ਬਾਅਦ ਅੱਜ ਬਡਾਲੀ ਨਗਰ ਤੋਂ ਮੁੜ ਕੇ ਅੰਮ੍ਰਿਤਸਰ ਸਾਹਿਬ ਆਏ ਨੇ। 3 ਸਾਲ ਗੁਰੂ ਅਰਜਨ ਸਾਹਿਬ ਜੀ ਪਰਿਵਾਰ ਸਮੇਤ ਬਡਾਲੀ ਪਿੰਡ ਵਿਚ ਰਹੇ ਹਨ।
ਸਗਰੇ ਸਮਾਜ ਸਾਜ ਪੂਰੀ ਨਿਜ ਆਏ ਗਏ
ਹੁਣ 3 ਸਾਲਾਂ ਬਾਅਦ ਆਪਣੇ ਸਾਰੇ ਸਾਜੋ ਸਮਾਜ ਸਮੇਤ ਆਪਣੇ ਨਾਲ ਗਏ ਹੋਏ ਸਾਰਿਆਂ ਸਿੱਖਾਂ ਤੇ ਸੰਗਤਾਂ ਦੇ ਸਮੇਤ ਸਤਿਗੁਰੂ ਜੀ ਵਾਪਸ ਆਪਣੀ ਪੁਰੀ ਵਿਚ ਆਪਣੇ ਨਗਰ ਵਿਚ ਆਏ ਹਨ।
ਲੋਕ ਸਮਦਾਏ ਗੁਰ ਆਗਮ ਕੋ ਸੁਣ ਪਾਏ
ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਚ ਗੁਰੂ ਕੇ ਸਿੱਖ ਰਹਿੰਦੇ ਸੀ ਪਿਆਰ ਵਾਲੇ ਜਿਹੜੇ ਉਡੀਕਾਂ ਕਰਦੇ ਸੀ ਵੀ ਕਦੋਂ ਗੁਰੂ ਅਰਜਨ ਸਾਹਿਬ ਆਉਣਗੇ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗਰੀਬ ਨਿਵਾਜ ਦਇਆ ਨਿਧ ਸਤਿਗੁਰੂ ਜੀ ਆ ਗਏ ਨੇ, ਦੀਨਾ ਬੰਧੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਗਰ ਵਿਚ ਵਾਪਸ ਆ ਗਏ ਹਨ।
ਭਏ ਇਕ ਥਾਏ ਸਭ ਇਕ ਮੋਦ ਛਾਏ
ਉਸ ਵੇਲੇ ਸਤਿਗੁਰਾਂ ਦਾ ਆਗਮਨ ਸੁਣ ਕੇ ਬੜੇ ਖੁਸ਼ ਹੋਏ, ਸਭ ਇਕ ਥਾਂ ਤੇ ਆ ਕੇ ਇਕੱਠੇ ਹੋ ਗਏ। ਅੱਗੇ ਆ ਕੇ ਸਤਿਗੁਰਾਂ ਦਾ ਸਵਾਗਤ ਕਰਨ ਵਾਸਤੇ ਜੋ ਆਇਆ ਕਰਨ ਵਾਸਤੇ ਅੱਗੇ ਆਣ ਖਲੋਤੇ ਨੇ। ਸਾਰਿਆਂ ਦੇ ਹਿਰਦਿਆਂ ਚ ਮੋਦ ਖੁਸ਼ੀ ਛਾਈ ਹੋਈ ਹੈ, ਸਭ ਦੇ ਹਿਰਦਿਆਂ ਵਿਚ ਖੇੜਾ ਤੇ ਵਿਗਾਸ ਛਾਇਆ ਹੋਇਆ।
ਆਏ ਅਗਵਾਏ ਤਾਏ ਮਿਲੇ ਚਿਤ ਚਾਏ ਚਾਏ
ਔਰ ਅੱਗੇ ਆ ਕੇ ਮਿਲੇ ਨੇ ਬੜੇ ਚਾਉ ਨਾਲ ਉਮਾ ਦੇ ਨਾਲ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਅੱਗੇ ਆਣ ਆਣ ਕੇ ਸਿੱਖ ਮਿਲੇ ਹਨ।
ਸ਼ਬਦ ਸੁਗਾਏ ਗਾਏ ਪ੍ਰੇਮ ਉਮ ਗਾਏ ਗਏ
ਜਿਹੜੇ ਸਿੱਖ ਅੱਗੇ ਆਏ ਨੇ ਬੜੇ ਪਿਆਰ ਨਾਲ ਸ਼ਬਦ ਗਾਉਂਦੇ ਘਰ ਆਇਆ ਫਿਰ ਮੇਰਾ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਏਦਾਂ ਦੇ ਜਿਹੜੇ ਪਾਵਨ ਪਵਿੱਤਰ ਸ਼ਬਦ ਨੇ ਉਹ ਸ਼ਬਦਾਂ ਦਾ ਗਾਇਨ ਗੁਰੂ ਕੇ ਸਿੱਖ ਕਰਦੇ ਸ਼ਬਦਾਂ ਨੂੰ ਗਾ ਗਾ ਕੇ ਮਹਾਰਾਜ ਜੀ ਨੂੰ ਜਿਉ ਆਇਆ ਕਹਿੰਦੇ ਹਨ।
ਭੇਟਨ ਅਰ ਪਾਏ ਅਰਦਾਸ ਨੂੰ ਸੁਣਾਏ ਕਰ।
ਸਤਿਗੁਰਾਂ ਦੇ ਚਰਨਾਂ ਵਿਚ ਬੜੇ ਉਮਗਾ ਕੇ ਬੜੇ ਭਾਰੀ ਪ੍ਰੇਮ ਨਾਲ ਸ਼ਬਦਾਂ ਦਾ ਗਾਇਨ ਕਰਕੇ ਨਾਲੇ ਕਹਿੰਦੇ ਮਹਾਰਾਜ ਅਸੀਂ ਉਡੀਕਦੇ ਸਾਂ, ਆਪ ਜੀ ਕਦੋਂ ਆਓਗੇ, ਬੜੀ ਦਇਆ ਕੀਤੀ ਹੈ, ਤਰਸ ਕੀਤਾ, ਆਪ ਜੀ ਆ ਗਏ, ਉਡੀਨੀ ਉਡੀਨੀ ਉਡੀਨੀ, ਕਬ ਘਰ ਆਵੇ ਰੀ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਉਡੀਕਦੇ ਸਾਂ ਰਸਤੇ ਚ ਖਲੋਤੇ, ਕਦੋਂ ਆਓਗੇ। ਅੱਜ ਆਪ ਜੀ ਨੇ ਤਰਸ ਕੀਤਾ, ਐਸੇ ਪ੍ਰੇਮ ਚ ਸ਼ਬਦ ਗਾ ਕੇ ਸਾਹਿਬਾਂ ਦੇ ਪਾਵਨ ਚਰਨਾਂ ਵਿਚ ਭੇਟਾਵਾਂ ਅਰਪਣ ਕਰਦੇ ਨੇ, ਔਰ ਭੇਟਾਵਾਂ ਅਰਪਣ ਕਰਕੇ ਸਤਿਗੁਰਾਂ ਦੇ ਚਰਨਾਂ ਚ ਅਰਦਾਸਾਂ ਕਰਦੇ ਹਨ।
ਸੀਸ ਕੋ ਨਿਵਾਏ ਕਰ ਗੁਰੂ ਪੱਗ ਲਾਏਗੇ।
ਮਹਾਰਾਜ ਜੀ ਦੇ ਚਰਨਾਂ ਚ ਸੀਸ ਨਿਵਾਉਂਦੇ, ਸੀਸ ਝੁਕਾ ਕੇ ਨਮਸਕਾਰ ਕਰਦੇ, ਔਰ ਮਹਾਰਾਜ ਜੀ ਦੇ ਪਾਵਨ ਚਰਨਾਂ ਤੇ ਮੱਥਾ ਸਪਰਸ਼ ਕਰਦੇ ਹਨ।
ਵਧਾਈ ਪੂਰੀ ਆਪਣੀ ਸੁਆਏ,
ਔਰ ਵਧਾਈ ਦਿੰਦੇ ਸਤਿਗੁਰਾਂ ਨੂੰ, ਮਹਾਰਾਜ ਵਧਾਈਆਂ ਵਧਾਈਆਂ, ਮੇਰੇ ਸਾਹਿਬ ਸੱਚੇ ਪਾਤਸ਼ਾਹ ਵਧਾਈਆਂ, ਆਪ ਜੀ ਵਾਪਸ ਆਪਣੀ ਨਗਰੀ ਚ ਆ ਗਏ ਹੋ। ਵਾਪਸ ਆਪਣੀ ਨਗਰੀ ਜਿਹੜੀ ਆਪ ਜੀ ਦੀ ਨਗਰੀ ਹੈ, ਆਪਣੀ ਨਗਰੀ ਵਿਚ ਮਹਾਰਾਜ ਜੀ ਵਾਪਸ ਆ ਗਏ, ਉਹ ਵਧਾਈਆਂ ਹੋਣ।
ਬਸੋ ਪੁੱਤਰ ਕੇ ਸਮੇਤ ਨਿਦਰਸ ਕੋ ਦੀਜੀਏ।
ਆਪ ਜੀ ਆਪਣੇ ਸੋਹਣੇ ਲਾਲ ਸੋਹਣੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਇੱਥੇ ਵਸੋ, ਔਰ ਸਾਨੂੰ ਦਰਸ਼ਨ ਦੇ ਕੇ ਨਿਹਾਲ ਕਰੋ, ਸਾਨੂੰ ਦਰਸ਼ਨ ਦੇ ਕੇ ਕਿਰਤਾਰਥ ਕਰੋ।
ਲੇਕਰ ਸਿਧਾਰੇ ਸੰਗ ਸਦਨ ਸੁਰੰਗ ਜਾ।
ਸਤਿਗੁਰਾਂ ਨੂੰ ਨਾਲ ਲੈ ਕੇ ਇਹ ਜਿੰਨੀਆਂ ਸੰਗਤਾਂ ਸਨ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਿੱਖ ਸਨ, ਸਭ ਸਤਿਗੁਰਾਂ ਨੂੰ ਨਾਲ ਲੈ ਕੇ ਉੱਥੇ ਗਏ ਨੇ, ਜਿੱਥੇ ਮੇਰੇ ਸਤਿਗੁਰਾਂ ਦੇ ਬੜੇ ਸੋਹਣੇ ਰੰਗਾਂ ਵਾਲੇ ਮਹਿਲ, ਮਹਾਰਾਜ ਜੀ ਦੇ ਸੁੰਦਰ ਮੰਦਰ ਬਣੇ ਹੋਏ ਹਨ।
ਹੱਥ ਜੋੜ ਕੇ ਸੁੱਖ ਤੋਂ ਬਸੀਜੀਏ।
ਹੱਥ ਜੋੜ ਕੇ ਬੇਨਤੀ ਕਰਦੇ ਮਹਾਰਾਜ, ਇੱਥੇ ਸੁੱਖ ਨਾਲ ਵਸੋ, ਸੁੱਖ ਨਾਲ ਨਿਵਾਸ ਕਰੋ। ਮਹਾਰਾਜ ਆਪ ਜੀ ਦੀ ਨਗਰੀ ਹੈ, ਆਪ ਜੀ ਦਾ ਮਹਿਲ ਹੈ, ਆਪ ਜੀ ਦਾ ਮੰਦਰ ਹੈ, ਇੱਥੇ ਆਪ ਜੀ ਨਾਲ ਸੁੱਖ ਨਾਲ ਵਸਣਾ ਕਰੋ।
ਸ੍ਰੀ ਹਰਗੋਬਿੰਦ ਨੰਦ ਹੇਰਤ ਪੁਛੰਗ ਗੰਗ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਗੰਗਾ ਜੀ ਨੇ ਆਪਣੀ ਗੋਦ ਵਿਚ ਚੁੱਕਿਆ ਹੋਇਆ, ਸ੍ਰੀ ਹਰਗੋਬਿੰਦ ਸਾਹਿਬ ਨੂੰ ਆਪਣੇ ਪੁੱਤਰ ਨੂੰ ਗੋਦ ਵਿਚ ਮਾਤਾ ਜੀ ਨੇ ਚੁੱਕਿਆ ਹੋਇਆ।
ਜਨਮ ਤੇ ਉਤਰੀ ਸੁਨਾਰੀ ਕਹਿ ਜੀ ਜੀਏ।
ਔਰ ਮਹਾਰਾਜ ਜੀ ਨੂੰ ਗੋਦ ਚ ਚੁੱਕਿਆ ਮਾਤਾ ਜੀ, ਰਥ ਤੋਂ ਥੱਲੇ ਉਤਰੇ ਨੇ, ਅੱਗੇ ਨਗਰ ਦੀਆਂ ਇਸਤਰੀਆਂ ਮਿਲੀਆਂ ਤੇ ਮਾਤਾ ਗੰਗਾ ਜੀ ਨੂੰ ਮਿਲੀਆਂ, ਮਿਲ ਕੇ ਕਹਿੰਦੀਆਂ ਮਾਤਾ ਜੀ ਜੀਵਦੇ ਰਹੋ, ਚਿਰਾਂ ਤਾਈ ਜੀਵੋ, ਜਿਹੜੀਆਂ ਪੁਰਾਣੀਆਂ ਬਜੁਰਗ ਮਾਈਆਂ ਸਨ ਗੁਰੂ ਕੀ ਨਗਰੀ ਦੀਆਂ, ਉਹ ਅਸੀਸਾਂ ਦਿੰਦੀਆਂ ਮਾਤਾ ਜੀ ਜੀਵਦੇ ਰਹੋ, ਆਪ ਜੀ ਦਾ ਲਾਲ ਚਿਰਾਂ ਤਾਈ ਜੀਵੇ।
ਸਦਾ ਮੋਦ ਕੀਜੀਏ ਸੋ ਨਗਰੀ ਛਰੀ ਜੀਏ।
ਆਪ ਜੀ ਸਦਾ ਖੁਸ਼ੀਆਂ ਮਾਣੋ, ਆਪ ਜੀ ਦੇ ਘਰ ਚ ਸਦਾ ਖੁਸ਼ੀਆਂ ਖੇੜਾ ਤੇ ਆਨੰਦ ਬਣਿਆ ਰਹੇ, ਆਪ ਜੀ ਗੁਰੂ ਕੀ ਇਸ ਪਵਿੱਤਰ ਪਾਵਨ ਨਗਰੀ ਵਿਚ ਟਿਕਣਾ ਕਰੋ, ਇੱਥੇ ਨਿਵਾਸ ਕਰੋ।
ਪਾਇਨ ਕੋ ਲੀਜੀਏ ਹਮਾਰੇ ਪੈ ਪ੍ਰਸੀਜੀਏ।
ਸਾਡੇ ਪਾਸੋਂ ਭੇਟਾਵਾਂ ਪ੍ਰਵਾਨ ਕਰੋ, ਔਰ ਭੇਟਾਵਾਂ ਪ੍ਰਵਾਨ ਕਰਕੇ ਮਾਤਾ ਜੀ ਸਾਡੇ ਤੇ ਸਦਾ ਪ੍ਰਸੰਨਤਾ ਦੀ ਦ੍ਰਿਸ਼ਟੀ ਰੱਖਿਆ ਜੇ, ਸਾਡੇ ਤੇ ਸਦਾ ਕਿਰਪਾ ਭਰੀ ਰਹਿਮਤ ਭਰੀ ਕਿਰਪਾ ਦ੍ਰਿਸ਼ਟੀ ਕਰਕੇ ਵੇਖਣਾ ਕਰੋ।
ਸਦਨ ਸਮਾਜ ਕੋ ਸੰਭਾਰ ਕੇ ਉਤਾਰ ਕਰ।
ਏਦਾਂ ਘਰ ਦਾ ਜਿੰਨਾ ਸਾਜੋ ਸਮਾਨ ਸੀ ਉਹ ਫਿਰ ਉਤਾਰਨਾ ਸ਼ੁਰੂ ਕੀਤਾ, ਗੱਡਿਆਂ ਗੜਬਹਿਲਾਂ ਰਥਾਂ ਤੇ ਲੱਦਿਆ ਹੋਇਆ ਬੜਾ ਸਮਾਨ ਸੀ, ਬੜੇ ਬਰਟੋਏ, ਬਹੁਤ ਸਾਰੇ ਬਰਤਨ ਭਾਂਡੇ ਵਸਤਰ ਮਹਾਰਾਜ ਜੀ ਦੇ ਖਜ਼ਾਨੇ ਦੇ, ਉਹ ਸਾਰੇ ਸਹਿਜੇ ਸਹਿਜੇ ਉਤਾਰ ਕੇ ਘਰ ਚ ਰੱਖਣੇ ਸ਼ੁਰੂ ਕੀਤੇ ਨੇ।
ਪਿਤਾ ਕੇ ਸਥਾਨ ਪੁਨ ਗੁਰੂ ਨੇ ਗਮਨ ਕੀ।
ਫਿਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਘਰੋਂ ਇਸ਼ਨਾਨ ਪਾਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਤਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਸਥਾਨ, ਗੁਰੂ ਰਾਮਦਾਸ ਸਾਹਿਬ ਜੀ ਦੇ ਸੋਹਣੇ ਮੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲੇ ਨੇ ਕਿ ਮਹਾਰਾਜ ਜੀ ਦੇ ਸਥਾਨ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਸਥਾਨ ਤੇ ਚੱਲ ਕੇ ਦਰਸ਼ਨ ਕਰਕੇ ਆਈਏ, ਤੋ ਸਤਿਗੁਰੂ ਜੀ ਦਰਸ਼ਨ ਕਰਨ ਵਾਸਤੇ ਚੱਲੇ ਹਨ।
ਚਰਨ ਨਗਨ ਕਰ ਗੰਗ ਲੈ ਉਛੰਗ ਨੰਦ।
ਇਧਰ ਮਾਤਾ ਗੰਗਾ ਜੀ ਵੀ ਨਾਲ ਚੱਲ ਪਏ, ਮਾਤਾ ਜੀ ਨੇ ਪੈਰਾਂ ਚ ਜੋੜਾ ਨਹੀਂ ਪਾਇਆ, ਜੋੜਾ ਲਾ ਕੇ ਆਪਣੇ ਸੋਹਣੇ ਦੇ ਲਾਲ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਗੋਦ ਚ ਚੁੱਕਿਆ ਹੋਇਆ ਮਾਂ ਗੰਗਾ ਨੇ, ਔਰ ਮਾਤਾ ਜੀ ਸਤਿਗੁਰਾਂ ਦੇ ਨਾਲ ਨਾਲ ਪਿੱਛੇ ਪਿੱਛੇ ਚੱਲ ਪਏ ਨੇ।
ਗਮਨੀਆ ਸੰਗ ਬੋ उत्तम प्रसाद ली,
बहुत सारा उत्तम प्रसाद लैके मिठाइया लैके, क्योंकि पहली बार गुरु नगरी च अपने सपुत्र नू लैके हाजिर होए ने, महाराज जी दे दरबार च अपने पुत्र नू लैके हाजिर होए ने, इस करके पिता गुरु रामदास साहब जी का शुकराना करने वास्ते मठियाइया लैके, कड़ा प्रसाद दियां देगा लैके, होर अनेक प्रकार दा मिष्ठान लैके माता जी चले हन।
गए तब हाथ बंद वंदना करी हता,
जाके गुरु दरबार च पहुंच के सतगुरा ने और माता गंगा जी ने हाथ बन के बड़े अदब नाल सत्कार नाल सतगुरु जी ने महाराज जी दे दरबार विच मत्था टेकया है।
अर्ज गुजार के प्रसाद को बरताए दी,
अरदास करके गुरु हरगोबिंद साहब जी दी हाजरी दी अरदास, अपनी हाजरी दी अरदास महाराज जी दे चरणा च करन तो बाद जेड़ियां कड़ा प्रसाद दियां देगां जां मठियाइयां मिष्ठान लड्डू आदि सन, ओ फिर सारी संगत विच सारे सिखा विच प्रसाद वंड दिता है।
फिर परिक्रमा तीन अधिक अधीन होए,
गुरु अर्जन साहब जी महाराज जी ने सचखंड श्री हरिमंदर साहब दरबार दे विच नमस्कार करके फिर दरबार दियां जेड़ियां छोटियां परिक्रमा ने, हरिमंदर साहब दरबार दे चारे पासे जेड़ी छोटी परिक्रमा फिर के महाराज जी ने तीन परिक्रमा कीतियां ने, जदों भी सतगुरु जी परिक्रमा करदे सन दरबार साहब दियां तीन परिक्रमा करदे सी छोटियां, तीन परिक्रमा दा मतलब हुंदा सी मन वच कर्म करके तीन परिक्रमा, ते तीन परिक्रमा सतगुरु जी ने कीतियां ने बड़े अधीन होके बड़ी भावना नाल बड़े ही अदब सत्कार नाल तीन परिक्रमा कीतियां ने।
कुछ क असीन उन बंदस सुमन दीन,
और सतगुरां दे दरबार दी परिक्रमा करके, परिक्रमा करन दा मतलब ए नहीं भी जेड़ा अजकल सिखां ने कर लिया कि परिक्रमा दे बहाने कहंदे जी सरोवर दे आले दुआले पांच चार गेड़े मार लो नाले परिक्रमा नाले पुन नाले फलियां, भी पुन फलियां दा मतलब ए है भी सैर हो जांदी है, सैर दा मतलब नहीं गा, महाराज जी दे दरबार दी गुरु के सरोवरां दी गुरु के दरबार दी जो परिक्रमा है वो परिक्रमा अपने इष्ट देव दी परिक्रमा है, परिक्रमा करन दा मतलब है अपने साहब तो वारे वारे जाना बलिहार जाना मेरे पातशाह नाले आले दुआले परिक्रमा करी जानी नाले मालक वाल दृष्टि रख के कही जाना पातशाह वारे जावा मैं बलिहार जावा, परिक्रमा दा मतलब वारे वारे जाना बलिहार बलिहार जाना, ते तीन परिक्रमा गुरु अर्जन साहब ने इसे ढंग नाल कीतियां, ते फिर दरबार साहब जी सतगुरु जी बैठ गए ने कुछ समय वास्ते, महाराज जी दरबार साहब जी स्थित होके चौंकड़ा मार के बैठे हन।
तैसी बिद गंग सुत संग लै करत बई,
जिवें गुरु अर्जन साहब ने परिक्रमा कीतिया नमस्कार करके उस तरह माता गंगा जी ने भी नमस्कार कीती, ते अपने पुत्र नू गोद च चुकया होया, ते तीन परिक्रमा माता गंगा जी ने भी बड़े अदब सत्कार नाल कीतिया हन।
ओज गुर थान को सदन पुन आए कै,
सतगुरु जी फिर उठे ने, माता गंगा जी ने भी सतगुरां दे पावन स्थान दी पूजा कीती है, पूजा करके गुरु दरबार दी फिर नमस्कार करके अपने सदन अपने महिला नू आए हन।
जगत मिर्जा दे बोलो विचारियो उर,
हुण धन गुरु अर्जन साहब जी मर्यादा पुरशोत्तम जी ने दुनिया दी संसार दी मर्यादा ओ की कहिंदी है, ओ मर्यादा किवें रखणी है भी सतगुरु जी जाणदे, मर्यादा पुरशोत्तम ने ना, ते मर्यादा पुरशोत्तम सतगुरां ने जगत दी मर्यादा दी विचार कीती, ते जगत दी मर्यादा ये कहिंदी है कि नगर विच वड्डा भरा है ते उहदे घर जाके वड्डे वीर नू भी जाके मिलना चाहीदा, हालांकि उहने भावें वैर कमाया है वह सतगुरां दे लाल नू मारना चाहुंदा है, इन्नी दुश्मनी मन च रखदा है, पर सतगुरु जी फिर भी उहदे प्रति निर्वैर बिरती रखदे, महाराज जी दे हिरदे च कोई वैर विरोध नहीं, महाराज जी जगत दी मर्यादा नू विचारदे हन।
जे तो ऐसो उधर समीप मिलन जाए का,
महाराज जी दे मन च फुरना आया कि वड्डा भरा नगर च रहिंदा बाबा पृथ्वी चंद ते बाबा महादेव जी भी वड्डे ने, ते छोटे भरा दा फर्ज बनदा भी वड्डे भरा कोल जाके उहदे घर जाके उहनू मिले, जे बाहरों आया जे बाहरों चिर बाद आया ते वड्डे भरा दे घर जाके मिले, तो गुरु अर्जन साहब सच्चे पातशाह जी अपने वड्डे वीर ਵੱਡੇ ਭਰਾ ਬਾਬੇ ਪ੍ਰਿਥੀ ਚੰਦ ਜੀ ਦੇ ਘਰ ਜਾ ਕੇ ਮਿਲਣਾ ਚਾਹੁੰਦੇ ਹਨ।
ਮਦਰ ਪ੍ਰਸ਼ਾਦ ਲੀਨ ਰਿਦਾ ਐਲਾ ਬੇਤ,
ਮਹਾਰਾਜ ਜੀ ਨੇ ਮਿਠਿਆਈ ਲੈ ਲਈ ਕਿਉਂਕਿ ਪੁੱਤਰ ਹੋਇਆ ਘਰ ਦੇ ਵਿਚ ਉਹਦੀ ਖੁਸ਼ੀ ਵਿਚ ਮਿਠਿਆਈ ਦੇਣੀ ਸੀ, ਇਸ ਕਰਕੇ ਸਤਿਗੁਰੂ ਜੀ ਨੇ ਮਠਿਆਈ ਲੈ ਲਈ, ਬੜੀ ਮਿੱਠੀ ਮਠਿਆਈ ਮਿਸਤਾਨ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੁਸ਼ੀ ਵਾਸਤੇ ਕਿ ਬਾਬਾ ਪ੍ਰਿਥੀ ਚੰਦ ਜੀ ਸਾਡੇ ਤੇ ਖੁਸ਼ ਹੋਣ, ਵੱਡਾ ਭਰਾ ਆ ਖੁਸ਼ੀ ਕਰੇ ਸਾਡੇ ਤੇ, ਖੁਸ਼ ਕਰਨ ਵਾਸਤੇ ਬਾਬਾ ਜੀ ਨੂੰ ਮਠਿਆਈਆਂ ਆਦਿਕ ਲੈ ਲਈਆਂ।
ਗੋਪ ਬਾਦ ਠਾਨੇ ਨੇ ਐਸੇ ਕਿਤ ਲਿਆਏ ਕੈ,
ਮਹਾਰਾਜ ਜੀ ਨੇ ਵਿਚਾਰ ਕੀਤੀ ਵੀ ਜੇ ਅਸੀਂ ਬਾਬੇ ਪ੍ਰਿਥੀ ਚੰਦ ਦੇ ਘਰ ਜਾਵਾਂਗੇ ਤੇ ਉਹਦੇ ਮਨ ਚ ਲਾਜ ਆਵੇਗੀ, ਉਹ ਆਪਣੇ ਹਿਰਦੇ ਚ ਜਿਹੜਾ ਸਾਡੇ ਪ੍ਰਤੀ ਗੁਪਤ ਦੁਸ਼ਮਣੀ ਰੱਖਦਾ, ਉਹ ਦੁਸ਼ਮਣੀ ਆਪਣੇ ਹਿਰਦੇ ਚੋਂ ਕੱਢ ਦੇਗਾ, ਆਪਣੇ ਅੰਦਰੋਂ ਦਵੈਸ਼ ਕੱਢ ਦੇਗਾ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਾਬੇ ਪ੍ਰਿਥੀ ਚੰਦ ਨੂੰ ਪ੍ਰਸੰਨ ਕਰਨ ਵਾਸਤੇ, ਖੁਸ਼ ਕਰਨ ਵਾਸਤੇ ਕੁਝ ਮਠਿਆਈਆਂ ਆਦਿਕ ਲੈ ਕੇ ਇਹਦੇ ਘਰ ਚੱਲੇ ਹਨ।
ਚੱਲੇ ਅਰਖਾਏ ਕੈ ਸੁਦਾਸ ਮੰਦਾਏ ਕੈ,
ਮਹਾਰਾਜ ਜੀ ਬੜੀ ਖੁਸ਼ੀ ਨਾਲ ਚੱਲ ਪਏ। ਸਤਿਗੁਰਾਂ ਦੇ ਨਾਲ ਸਾਹਿਬਾਂ ਦੇ ਕੁਝ ਦਾਸ ਮਹਾਰਾਜ ਜੀ ਦੇ ਜਿਹੜੇ ਸੇਵਾਦਾਰ ਸਨ ਉਹ ਵੀ ਚੱਲ ਪਏ।
ਉਪਾਏ ਨੇ ਉਠਾਏ ਕੇ ਜਿਠਾਈ ਦਾ ਰਖਾਏ ਕੈ,
ਭੇਟਾਵਾਂ ਲੈ ਲਈਆਂ ਨੇ, ਕੁਝ ਹੋਰ ਪਦਾਰਥ ਲੈ ਲਏ, ਕੁਝ ਬਸਤਰ ਲੈ ਲਏ ਕਿ ਵੱਡਾ ਭਰਾ ਹੈ, ਵੱਡੇ ਭਰਾ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ। ਤੋ ਸਤਿਗੁਰੂ ਜੀ ਨੇ ਮਠਿਆਈਆਂ ਨਾਲ ਕੁਝ ਕੱਪੜੇ ਵੀ ਲੈ ਲਏ, ਕੁਝ ਭੇਟਾਵਾਂ ਵੀ ਲੈ ਲਈਆਂ ਬਾਬੇ ਪ੍ਰਿਥੀ ਚੰਦ ਨੂੰ ਦੇਣ ਵਾਸਤੇ।
ਪ੍ਰਿਥੀਏ ਕੇ ਪਾਸ ਜਾਏ ਬੰਧਨ ਕਰੀਏ ਪਾਏ,
ਉਹ ਦੀਨ ਦੁਨੀਆਂ ਦੇ ਮਾਲਕ ਆਪ ਪਰਮੇਸ਼ਵਰ ਫਿਰ ਵੀ ਇਤਨੀ ਹਲੀਮੀ ਤੇ ਨਿਮਰਤਾ, ਜਿਹੜਾ ਗੁਰੂ ਨਾਲ ਵੈਰ ਕਮਾਉਂਦਾ ਦੁਸ਼ਮਣੀ ਕਮਾਉਂਦਾ। ਸਤਿਗੁਰੂ ਜੀ ਬਾਬੇ ਪ੍ਰਿਥੀ ਚੰਦ ਕੋਲ ਗਏ ਤੇ ਜਾ ਕੇ ਬਾਬੇ ਪ੍ਰਿਥੀ ਚੰਦ ਜੀ ਦੇ ਪੈਰਾਂ ਤੇ ਮੱਥਾ ਟੇਕਿਆ ਗੁਰੂ ਅਰਜਨ ਸਾਹਿਬ ਕਿ ਵੱਡਾ ਵੀਰ ਹੈ, ਵੱਡਾ ਭਰਾ ਹੈ, ਵੱਡੇ ਭਰਾ ਦਾ ਸਤਿਕਾਰ ਰੱਖਦੇ ਆ, ਇਹਦੇ ਮਨ ਚੋਂ ਸਾਡੇ ਪ੍ਰਤੀ ਦਵੈਸ਼ ਨਿਕਲ ਜਾਏ, ਇਹਦੇ ਮਨ ਚੋਂ ਦੁਸ਼ਮਣੀ ਨਿਕਲ ਜਾਏ। ਇਸ ਕਰਕੇ ਸਤਿਗੁਰੂ ਜੀ ਨੇ ਬਾਬੇ ਪ੍ਰਿਥੀ ਚੰਦ ਜੀ ਦੇ ਪੈਰਾਂ ਤੇ ਜਾ ਕੇ ਵੰਦਨਾ ਕੀਤੀ।
ਹਾਏ ਸੁਖ ਪਾਏ ਮੈਂ ਤੇ ਰਾਖ ਕੈ ਜਿਠਾਈ ਕੋ,
ਔਰ ਬਾਬਾ ਜੀ ਦੀ ਬਾਬੇ ਪ੍ਰਿਥੀ ਚੰਦ ਦੀ ਆਗਿਆ ਪ੍ਰਾਪਤ ਕਰਕੇ ਉਹਨਾਂ ਦੀ ਵਡਿਆਈ ਰੱਖ ਕੇ ਵੀ ਇਹ ਵੱਡਾ ਭਰਾ ਹੈ, ਉਹਨਾਂ ਦੀ ਵਡਿਆਈ ਰੱਖ ਕੇ ਸਤਿਗੁਰੂ ਜੀ ਬਾਬੇ ਪ੍ਰਿਥੀ ਚੰਦ ਤੋਂ ਨਾਲ ਨੀਵੇਂ ਆਸਣ ਤੇ ਬੈਠੇ, ਪ੍ਰਿਥੀ ਚੰਦ ਦੀ ਵਡਿਆਈ ਰੱਖੀ ਵੀ ਵੱਡਾ ਭਰਾ ਉਹਨੂੰ ਪਰਲੇ ਪਾਸੇ ਸਰਾਣੇ ਵਾਲੇ ਪਾਸੇ ਬਿਠਾਇਆ, ਆਪ ਸਤਿਗੁਰੂ ਜੀ ਪੈਦ ਵਾਲੇ ਪਾਸੇ ਬੈਠੇ ਹਨ।
ਗੰਗਾ ਮ੍ਰਿਦ ਬਾਨੀ ਬੋਲ ਮਿਲੀ ਹੈ ਜਿਠਾਣੀ ਸਾਥ,
ਮਾਤਾ ਗੰਗਾ ਜੀ ਵੀ ਆਏ ਸਨ ਨਾਲ, ਮਾਤਾ ਗੰਗਾ ਜੀ ਆ ਕੇ ਆਪਣੀ ਜਿਠਾਣੀ ਬੀਬੀ ਕਰਮੋ ਨੂੰ ਮਿਲੇ ਨੇ, ਬੀਬੀ ਕਰਮੋ ਨੂੰ ਜਾ ਕੇ ਮਾਤਾ ਗੰਗਾ ਜੀ ਨੇ ਜਾ ਕੇ ਮਿਲਣਾ ਕੀਤਾ।
ਕਿਉਂ ਮਾਤ ਨੰਦ ਕੋ ਲਗਾਏ ਤੇ ਸਿਪਾਹੀ ਕੋ,
ਨਾਲੇ ਮਾਤਾ ਜੀ ਨੇ ਮੱਥਾ ਟੇਕਿਆ ਬੀਬੀ ਕਰਮੋ ਨੂੰ, ਜਿਠਾਣੀ ਜੋ ਸੀ ਜਿਠਾਣੀ ਵੱਡੀ ਹੈ, ਤੇ ਜਿੱਥੇ ਮਾਤਾ ਗੰਗਾ ਜੀ ਨੇ ਆਪ ਮੱਥਾ ਟੇਕਿਆ ਕਰਮੋ ਨੂੰ, ਉਥੇ ਸ੍ਰੀ ਹਰਗੋਬਿੰਦ ਸਾਹਿਬ ਕੋਲੋਂ ਵੀ ਮੱਥਾ ਟਿਕਾਇਆ, ਆਖਿਆ ਹਰਗੋਬਿੰਦ ਜੀ ਇਹ ਤੁਹਾਡੇ ਤਾਈ ਜੀ ਨੇ, ਇਹਨਾਂ ਨੂੰ ਵੀ ਮੱਥਾ ਟੇਕੋ, ਇਹ ਤੁਹਾਡੇ ਤਾਈ ਜੀ ਹਨ। ਇਸ ਤਰ੍ਹਾਂ ਸ੍ਰੀ ਹਰਗੋਬਿੰਦ ਸਾਹਿਬ ਜੀ ਕੋਲੋਂ ਵੀ ਮੱਥਾ ਟਿਕਵਾਇਆ।
ਕਰਮੋ ਨਿਹਾਲ ਕਰ ਸੁੰਦਰ ਲੀਲਾਰ ਮਾ,
ਹੁਣ ਕਰਮੋ ਦੀ ਨਿਗਾਹ ਪਈ ਸ੍ਰੀ ਹਰਗੋਬਿੰਦ ਸਾਹਿਬ ਦੇ ਚਿਹਰੇ ਤੇ, ਸਾਹਿਬ ਛੇਵੇਂ ਪਾਤਸ਼ਾਹ ਦਾ ਮੱਥਾ ਚੌੜਾ, ਲਲਾਰ ਲਲਾਰ ਕਹਿੰਦੇ ਨੇ ਮੱਥੇ ਨੂੰ, ਬੜਾ ਸੁੰਦਰ ਲਲਾਰ, ਮਹਾਰਾਜ ਜੀ ਦਾ ਮੱਥਾ ਬੜਾ ਭਾਗਾਂ ਭਰਿਆ ਹੋਇਆ।
ਦੀਰਗ ਦਰਸ ਪਲੇ ਭਾਗ ਵਧਿਆਈ ਕੋ,
ਹੋਰ ਕਹਿੰਦੇ ਬੜੇ ਸੋਹਣੇ ਦਰਸ਼ਨ ਸ੍ਰੀ ਹਰਗੋਬਿੰਦ ਸਾਹਿਬ ਦਾ, ਰੂਪ ਹੀ ਬੜਾ ਸੁੰਦਰ, ਜਿਹੜਾ ਵੇਖਦਾ ਦਿਲ ਖਿੱਚਿਆ ਜਾਂਦਾ ਸੀ। ਜਦੋਂ ਕਰਮੋ ਨੇ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਦੇ ਚਿਹਰੇ ਵੱਲ, ਮੱਥਾ ਵੇਖਿਆ, ਨੇਤਰ ਵੇਖੇ, ਕੋਹਾਂ ਵੇਖੀਆਂ ਬੜੀਆਂ ਸੁੰਦਰ, ਮਹਾਰਾਜ ਜੀ ਦੀ ਨਾਸਕਾ ਬੜੀ ਸੁੰਦਰ, ਚਿਹਰੇ ਤੇ ਕ੍ਰਾਂਤੀ ਲਾਲੀ ਵੇਖੀ, ਪ੍ਰਕਾਸ਼ ਦਗ ਦਗ ਕਰਦਾ ਵੇਖਿਆ ਹੈ।
ਟੂਕ ਟੂਕ ਰਿਦਾ ਬਯੋ ਜਲ ਬਲ ਛਾਰ ਥੀਓ,
ਇਹਦੇ ਵੇਖਦਿਆਂ ਕਰਮੋ ਨੇ ਖੁਸ਼ ਕੀ ਹੋਣਾ ਸੀ, ਵੇਖਦਿਆਂ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਨੂੰ ਕਰਮੋ ਦਾ ਹਿਰਦਾ ਟੁਕੜੇ ਟੁਕੜੇ ਹੋ ਗਿਆ, ਹਿਰਦਾ ਟੁਕੜੇ ਟੁਕੜੇ ਹੋ ਗਿਆ, ਸੜ ਕੇ ਸਵਾਹ ਹੋ ਗਈ ਕਰਮੋ, ਇਹਦੇ ਅੰਦਰ ਨੀ ਵੜ ਕੇ ਕੋਈ ਵੇਖਦਾ ਵੀ ਕਿਹੋ ਜਿਹਾ ਦੁੱਖ ਇਹਦੇ ਹਿਰਦੇ ਨੂੰ ਹੋਇਆ, ਜਿਹੜੀ ਕਰਮੋ ਛੇਵੇਂ ਪਾਤਸ਼ਾਹ ਨੂੰ ਮਾਰਨ ਵਾਸਤੇ ਦੋ ਵੇਰੇ ਉਪਾਅ ਕਰ ਬੈਠੀ ਹੈ, ਉਹ ਛੇਵੇਂ ਪਾਤਸ਼ਾਹ ਦੇ ਰੂਪ ਨੂੰ ਵੇਖ ਕੇ ਖੁਸ਼ ਹੋਣਾ ਸੀ, ਭਲਾ ਉਹਨੇ ਵੇਖਦਿਆਂ ਹਿਰਦਾ ਟੁਕੜੇ ਟੁਕੜੇ ਹੋ ਗਿਆ, ਕਹਿੰਦੇ ਹਿਰਦਾ ਜਲ ਬਲ ਕੇ ਛਾਰ ਸਵਾਹ ਹੋ ਗਿਆ।
ਉਪਰ ਕਪਟ ਕੀਓ ਦੁੱਧ ਭਿੱਖ ਨਿਆਈ ਕੋ।
ਪਰ ਉਤੋਂ ਉਤੋਂ ਕਪਟ ਜਿਹਾ ਕੀਤਾ ਕਰਮੋ ਨੇ, ਮਿੱਠੀਆਂ ਮਿੱਠੀਆਂ ਗੱਲਾਂ ਜਿਹੀਆਂ ਕਰਨ ਲੱਗੇ, ਅੰਦਰੋਂ ਸੜ ਰਹੀ ਹੈ, ਅੰਦਰੋਂ ਬਲ ਰਹੀ ਹੈ, ਛੜ ਛੜ ਸੜ ਕੇ ਸਵਾਹ ਹੋ ਰਹੀ ਹੈ, ਪਰ ਕਹਿੰਦੇ ਜਿਵੇਂ ਉਪਰਲੇ ਪਾਸੇ ਦੁੱਧ ਤੇ ਥੱਲੇ ਜ਼ਹਿਰ ਭਰਿਆ ਹੋਵੇ ਘੜੇ ਦੇ, ਕਹਿੰਦੇ ਇਹੀ ਹਾਲਤ ਕਰਮੋ ਦੀ ਆ, ਉਤੋਂ ਦੁੱਧ ਦੇ ਸਮਾਨ ਬਣ ਰਹੀ ਹੈ ਔਰ ਅੰਦਰੋਂ ਜ਼ਹਿਰ ਨਾਲ ਭਰੀ ਹੋਈ ਹੈ।
ਆਸ਼ਕ ਕਹਿਤ ਚਿਰੰਜੀਵ ਸੁੱਤ ਤੋਏ ਤੋਏ।
ਔਰ ਅਸੀਸ ਦਿੰਦੀ ਹੈ ਕਰਮੋ, ਕਹਿੰਦੀ ਗੰਗਾ ਤੇਰਾ ਪੁੱਤਰ ਚਿਰਾਂ ਤੱਕ ਜੀਵੇ। ਟੁੱਟੇ ਜੇ ਮੂੰਹ ਨਾਲ ਮਨ ਤਾਂ ਨਹੀਂ ਸੀ ਕਹਿੰਦਾ ਵੀ ਲੰਮੀ ਉਮਰ ਦੀ ਉਮਰ ਕਿੱਥੇ ਅਸੀਸ ਦੇ ਕੇ ਰਾਜੀ ਸੀ, ਪਰ ਦੁਨੀਆਂ ਦੀ ਵਿਧਾ ਨੂੰ ਵੇਖਦਿਆਂ ਵੀ ਲੋਕ ਇਕੱਠੇ ਹੋਏ ਨੇ, ਮੱਥਾ ਟਿਕਾਇਆ, ਕੀ ਆਖਣਗੇ ਜੇ ਮੈਂ ਖੁਸ਼ ਹੋ ਕੇ ਨਾ ਬੋਲੀ। ਕਪਟ ਕਰਕੇ ਮੂੰਹ ਤੋਂ ਫਰੇਬ ਕਰਦਿਆਂ ਬੋਲੀ, ਗੰਗਾ ਤੇਰਾ ਪੁੱਤਰ ਚਿਰਾਂ ਤੱਕ ਜੀਵੇ।
ਕੁਸ਼ਲ ਪ੍ਰਸ਼ਨ ਕਰ ਗੋਦ ਮੈਂ ਬਿਠਾਇਓ ਹੈ।
ਕੁਸ਼ਲ ਪ੍ਰਸੰਨਤਾ ਕਰਕੇ ਕਰਮੋ ਨੇ ਕੁਝ ਸਮੇਂ ਵਾਸਤੇ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦੀ ਚ ਵੀ ਬਿਠਾਇਆ, ਸ੍ਰੀ ਹਰਗੋਬਿੰਦ ਸਾਹਿਬ ਨੂੰ ਗੋਦ ਚ ਬਿਠਾਇਆ ਹੈ।
ਇਤਨੇ ਮੈਂ ਸਤਿਗੁਰ ਦਾਸ ਤੋਂ ਬਿਠਾਇਓ ਤਾ।
ਇੰਨੇ ਨੂੰ ਗੁਰੂ ਅਰਜਨ ਸਾਹਿਬ ਜੀ ਜੋ ਬਾਬਾ ਪ੍ਰਿਥੀ ਚੰਦ ਜੀ ਕੋਲ ਬਾਹਰ ਬੈਠੇ ਸੀ ਬੈਠਕ ਵਿਚ, ਤੋ ਸਤਿਗੁਰੂ ਜੀ ਨੇ ਇਕ ਦਾਸ ਅੰਦਰ ਮਹਿਲਾਂ ਵਿਚ ਭੇਜਿਆ ਹੈ।
ਲਿਆਏ ਕਰ ਪ੍ਰਿਥੀਏ ਕੇ ਪਾਏ ਪਰ ਪਾਇਓ ਹੈ।
ਹੁਕਮ ਕੀਤਾ ਵੀ ਜਾਓ ਅੰਦਰੋਂ ਸ੍ਰੀ ਹਰਗੋਬਿੰਦ ਜੀ ਨੂੰ ਲੈ ਕੇ ਆਓ, ਉਨ੍ਹਾਂ ਦੇ ਤਾਇਆ ਜੀ ਨੂੰ ਮਿਲਾਈਏ। ਤੇ ਕਹਿੰਦੇ ਅੰਦਰੋਂ ਜਾ ਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਦਾਸ ਲੈ ਕੇ ਆਇਆ ਔਰ ਗੁਰੂ ਅਰਜਨ ਸਾਹਿਬ ਜੀ ਨੇ ਆਪ ਸ੍ਰੀ ਹਰਗੋਬਿੰਦ ਸਾਹਿਬ ਨੂੰ ਪਕੜ ਕੇ ਬਾਬਾ ਪ੍ਰਿਥੀ ਚੰਦ ਜੀ ਦੇ ਪੈਰਾਂ ਤੇ ਮੱਥਾ ਟਿਕਵਾਇਆ, ਬਾਬੇ ਪ੍ਰਿਥੀ ਚੰਦ ਦੇ ਚਰਨਾਂ ਤੇ ਮੱਥਾ ਟਿਕਵਾਇਆ ਸ੍ਰੀ ਹਰਗੋਬਿੰਦ ਸਾਹਿਬ ਜੀ ਪਾਸੋਂ।
ਆਪ ਕੀ ਕਿਰਪਾ ਤੇ ਜੈਸੇ ਕਿਰਪਨ ਲੈ ਸੋ ਧਨ।
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਬੋਲੇ, ਕਹਿਣ ਲੱਗੇ ਵੀਰ ਜੀ ਭਰਾ ਜੀ, ਤੁਹਾਡੀ ਕਿਰਪਾ ਨਾਲ ਜਿਵੇਂ ਕੋਈ ਕੰਜੂਸ ਬੰਦਾ ਧਨ ਦੀ ਪ੍ਰਾਪਤੀ ਕਰਕੇ ਬੜਾ ਖੁਸ਼ ਹੁੰਦਾ ਨਾ, ਕੋਈ ਕੰਜੂਸ ਬੰਦਾ ਉਹਨੂੰ ਧਨ ਮਿਲ ਜਾਏ ਤੇ ਧਨ ਪ੍ਰਾਪਤ ਕਰਕੇ ਉਹ ਬੜਾ ਖੁਸ਼ ਹੁੰਦਾ,
ਤੈਸੇ ਹੀ ਇਹ ਨੰਦਨ ਸਦਨ ਮੈਂ ਸੁਆਇਓ ਹੈ।
ਆਪ ਜੀ ਦੀ ਦਇਆ ਦ੍ਰਿਸ਼ਟੀ ਹੋਈ ਹੈ, ਬਾਬਾ ਪ੍ਰਿਥੀ ਚੰਦ ਜੀ ਨੂੰ ਕਹਿ ਰਹੇ ਗੁਰੂ ਅਰਜਨ ਸਾਹਿਬ ਜੀ ਕਿ ਭਰਾ ਜੀ ਦਇਆ ਦ੍ਰਿਸ਼ਟੀ ਹੋਈ ਹੈ, ਤੈਸੇ ਇਸ ਪੁੱਤਰ ਨੂੰ ਪ੍ਰਾਪਤ ਕਰਕੇ ਸਾਡੇ ਘਰ ਚ ਆਨੰਦ ਵਰਤਿਆ। ਜਿਵੇਂ ਕਿਸੇ ਕੰਜੂਸ ਨੂੰ ਧਨ ਪ੍ਰਾਪਤ ਕਰਕੇ ਖੁਸ਼ੀ ਹੁੰਦੀ ਹੈ, ਤੈਸੇ ਇਸ ਪੁੱਤਰ ਦੀ ਪ੍ਰਾਪਤੀ ਕਰਕੇ ਸਾਡੇ ਘਰ ਚ ਆਨੰਦ ਬਣਿਆ ਹੈ।
ਗਿਆਨੋ ਨਿਜ ਦਾਸ ਕੀਜੈ ਅਸ਼ਕਾ ਪ੍ਰਕਾਸ਼ ਚੁਭ।
ਬਾਬਾ ਜੀ ਇਹਨੂੰ ਆਪਣਾ ਦਾਸ ਸਮਝੋ, ਇਹ ਸਾਡਾ ਪੁੱਤਰ ਤੁਹਾਡਾ ਦਾਸ ਹੈ, ਇਹਨੂੰ ਆਪਣਾ ਦਾਸ ਸਮਝ ਕੇ ਇਹਨੂੰ ਅਸੀਸ ਦਿਓ, ਇਹਨੂੰ ਆਸ਼ੀਰਵਾਦ ਦਿਓ।
ਉਮਰ ਵਿਸਾਲ ਹੋਵੇ ਜੈਸੇ ਜਨਮ ਆਇਓ ਹੈ।
ਸਾਡੇ ਘਰ ਜਨਮ ਲੈ ਕੇ ਆਇਆ, ਇਹਦੀ ਦੀਰਘ ਉਮਰਾਂ ਹੋਵੇ, ਲੰਮੀਆਂ ਉਮਰਾਂ ਵਾਲਾ ਹੋਵੇ, ਇਹ ਅਸੀਸ ਬਾਬਾ ਜੀ ਤੁਸੀਂ ਸਾਡੇ ਪੁੱਤਰ ਨੂੰ ਦਿਓ, ਇਹ ਤੁਹਾਡਾ ਹੀ ਪੁੱਤਰ ਹੈ, ਤੁਹਾਡਾ ਸੇਵਾਦਾਰ ਹੈ।
ਦੇਖਤ ਬਿਸਮ ਗਏ ਹਿਰਦੈ ਮਾ ਗਮ ਪਇਓ।
ਬਾਬੇ ਪ੍ਰਿਥੀ ਚੰਦ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਵੱਲ ਵੇਖਿਆ, ਵੇਖ ਕੇ ਹੈਰਾਨ ਹੀ ਹੋ ਗਿਆ, ਦੰਗ ਹੋ ਗਏ ਬਾਬਾ ਪ੍ਰਿਥੀ ਚੰਦ ਜੀ, ਤੇ ਕਹਿੰਦੇ ਮਨ ਗਮ ਦੇ ਵਿਚ ਚਿੰਤਾ ਚ ਭਿੱਜ ਗਿਆ, ਮਨ ਗਮਗੀਨ ਹੋ ਗਿਆ, ਪ੍ਰਿਥੀ ਚੰਦ ਦਾ ਹਿਰਦਾ ਚਿੰਤਾ ਵਿਚ ਚਲਾ ਗਿਆ।
ਬਦਿਓ ਮਨ ਕੰਮ ਥੀਓ ਸੁੰਦਰ ਸੁਨੰਦ ਜਾ।
ਕਹਿੰਦੇ ਜਿਹੜਾ ਦਿਲ ਇਹਦਾ ਵਧਿਆ ਹੋਇਆ ਸੀ ਨਾ ਪ੍ਰਿਥੀ ਚੰਦ ਦਾ, ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦਿਆਂ ਹਿਰਦਾ ਘਟ ਗਿਆ, ਦਿਲ ਘਟ ਗਿਆ ਇਹਦਾ, ਵੇਖਦਿਆਂ ਵੀ ਇੰਨਾ ਸੋਹਣਾ ਪੁੱਤਰ ਗੁਰੂ ਅਰਜਨ ਸਾਹਿਬ ਦਾ, ਇੰਨਾ ਪ੍ਰਤਾਪੀ ਪੁੱਤਰ ਵੇਖਣ ਨੂੰ ਹੀ ਪਤਾ ਲੱਗ ਰਿਹਾ। ਕਹਿੰਦੇ ਉਸੇ ਵਕਤ ਪ੍ਰਿਥੀ ਚੰਦ ਦਾ ਹਿਰਦਾ ਜੋ ਵਧਿਆ ਹੋਇਆ ਘਟ ਗਿਆ।
ਸੁੰਦਰ ਸੁਨੰਦ ਮਾਧੁਰ ਬਚਨ ਕੋ ਹੋਵੇ ਚਿਰ ਜੀਵ ਬਾਲ।
ਉਸ ਵੇਲੇ ਫਿਰ ਮਿੱਠੀ ਮਿੱਠੀ ਬੋਲੀ ਬੋਲੇ ਪ੍ਰਿਥੀ ਚੰਦ ਜੀ, ਤੇ ਮਿੱਠੇ ਮਿੱਠੇ ਬੋਲ ਬੋਲਦਿਆਂ ਕਹਿੰਦੇ ਜੀ ਤੁਹਾਡਾ ਇਹ ਬਾਲ ਚਿਰੰਗਜੀਵੀ ਹੋਵੇ। ਗੁਰੂ ਅਰਜਨ ਜੀ ਤੁਹਾਡਾ ਇਹ ਬਾਲ ਸਪੁੱਤਰ ਚਿਰਾਂ ਤੱਕ ਜੀਵੇ।
ਹਰ ਬਲਾ ਅਧਿਕ ਨੰਦ ਕੋ ਮਿਲਾਂ ਬਿਠਾ।
ਲੰਮੀ ਉਮਰ ਹੋਵੇ, ਬੜੇ ਭਾਰੀ ਆਨੰਦਾਂ ਦੇ ਸਹਿਤ ਹੋਵੇ।
ਮੋਰ ਜਿਮ ਬਾ ਕੇ ਆਚੇ ਜੀਵਨ ਕੋ ਪਛ ਕਾਚੇ।
ਜਦ ਦੀਆਂ ਗੱਲਾਂ ਮਿੱਠੀਆਂ ਮਿੱਠੀਆਂ ਏਦਾਂ ਨੇ ਜਿਵੇਂ ਮੋਰ ਬੜਾ ਮਿੱਠਾ ਬੋਲਦਾ, ਮੋਰ ਬੋਲਦਾ ਮਿੱਠਾ ਪਰ ਖਾਂਦਾ ਜੀਵ ਹੈ, ਪਰ ਜਦੋਂ ਕਿਰਤ ਵੇਖੀਏ ਨਾ ਮੋਰ ਦੀ, ਫਿਰ ਉਹਦੇ ਤੋਂ ਗਿਲਾਨੀ ਆਉਂਦੀ ਹੈ। ਖਾਂਦਾ ਜੀਵ ਜੰਤੂ ਹੈ ਨਾ, ਕੀੜੇ ਮਕੌੜੇ ਖਾ ਕੇ ਪੇਟ ਭਰਦਾ ਮੋਰ, ਪਰ ਬੋਲਦਾ ਬੜਾ ਮਿੱਠਾ ਹੈ। ਏਦਾਂ ਪ੍ਰਿਥੀ ਚੰਦ ਬੋਲਦਾ ਤਾਂ ਮਿੱਠਾ ਪਿਆ, ਪਰ ਕਰਤੂਤਾਂ ਮਾੜੀਆਂ ਹਨ।
ਪੰਚਕ ਜਿਉਂ ਕਹਿ ਕੁਛ ਰਾਕਾ ਕੁਜਰਦਾ ਆਨ
ਔਰ ਬੜੇ ਠੱਗਾਂ ਦੇ ਸਮਾਨ ਬੋਲ ਰਿਹਾ ਪ੍ਰਿਥੀ ਚੰਦ, ਜਿਵੇਂ ਠੱਗ ਬੋਲਦਾ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਠੱਗਣ ਵਾਸਤੇ ਲੋਕਾਂ ਨੂੰ, ਮੂੰਹ ਤੋਂ ਮਿੱਠਾ ਮਿੱਠਾ ਬੋਲਦਾ ਪਰ ਹਿਰਦੇ ਚ ਉਹਦੇ ਕੁਝ ਹੋਰ ਹੁੰਦਾ, ਹਿਰਦੇ ਚ ਹੋਰ ਹੁੰਦਾ। ਇਹੀ ਹਾਲ ਪ੍ਰਿਥੀ ਚੰਦ ਦਾ, ਮੂੰਹ ਤੋਂ ਠੱਗਾਂ ਵਾਂਗੂ ਮਿੱਠੇ ਮਿੱਠੇ ਬੋਲ ਬੋਲਦਾ ਪਰ ਹਿਰਦੇ ਵਿੱਚ ਕੁਝ ਹੋਰ ਹੀ ਚੱਲ ਰਿਹਾ।
ਘੱਟੇ ਮੁੱਖ ਦੂਧ ਦਰੇ ਪੇਟ ਮਿਕ ਸੰਗ ਪਰੇ,
ਉਹ ਗੱਲ ਹੋਈ ਜਿਵੇਂ ਘੜੇ ਦੇ ਮੂੰਹ ਦੇ ਉੱਤੇ ਉੱਤੇ ਤੇ ਦੁੱਧ ਭਰਿਆ ਹੋਵੇ ਤੇ ਘੜੇ ਦਾ ਜਿਹੜਾ ਪੇਟ ਹੈ ਥੱਲੜਾ ਉਹ ਜ਼ਹਿਰ ਨਾਲ ਭਰਿਆ ਹੋਵੇ, ਉੱਤੇ ਉੱਤੇ ਦੁੱਧ ਤੇ ਉਹਦਾ ਜਿਹੜਾ ਪੇਟ ਹੈ ਘੜੇ ਦਾ ਉਹ ਜ਼ਹਿਰ ਨਾਲ ਬਿਖ ਨਾਲ ਭਰਿਆ ਹੋਵੇ, ਉਹ ਹਾਲ ਪ੍ਰਿਥੀ ਚੰਦ ਦਾ ਹੋ ਰਿਹਾ।
ਜੈਸੇ ਤੂੰ ਕਰਮ ਕਰੇ ਸੰਕਟ ਮਾਨ ਮਾ,
ਇਹੋ ਜੇ ਕਰਮ ਕਰ ਰਿਹਾ ਪ੍ਰਿਥੀ ਚੰਦ, ਮਨ ਚ ਬੜਾ ਸੰਕਟ, ਮਨ ਚ ਬੜਾ ਡਾਢਾ ਦੁੱਖ, ਕਿਉਂ ਹੋ ਗਿਆ ਇਹਨਾਂ ਦੇ ਘਰ ਪੁੱਤਰ, ਮੈਂ ਤਾਂ ਸਰਾਪ ਦਿੱਤਾ ਸੀ, ਫਿਰ ਮੈਂ ਮਾਰਨ ਦਾ ਯਤਨ ਕੀਤਾ, ਇਹ ਮਰੇ ਨੀ ਮੇਰੇ ਮਾਰਿਆ। ਮਨ ਚ ਬੜਾ ਸੰਕਟ ਹੋ ਰਿਹਾ ਪ੍ਰਿਥੀ ਚੰਦ ਦੇ।
ਸਮਤ ਕਿਤ ਕਿਤੋ ਆਨੰਦ ਸੰਗ ਪਇਓ ਆਨੰਦ,
ਟੁੱਟੇ ਜੇ ਦਿਲ ਨਾਲ ਪ੍ਰਿਥੀ ਚੰਦ ਜੀ ਪੁੱਛਦੇ ਗੁਰੂ ਅਰਜਨ ਸਾਹਿਬ ਨੂੰ, ਕਹਿੰਦੇ ਸ੍ਰੀ ਅਰਜਨ ਦੇਵ ਜੀ ਇਹ ਦੱਸੋ ਵੀ ਤੁਹਾਡਾ ਇਹ ਪੁੱਤਰ ਕਿੰਨਿਆਂ ਸਾਲਾਂ ਦਾ ਹੋ ਗਿਆ। ਸੰਮਤ ਕਿਤਕ, ਸੰਮਤ ਕਹਿੰਦੇ ਨੂੰ ਸਾਲ ਨੂੰ, ਇਹ ਕਿੰਨਿਆਂ ਸਾਲਾਂ ਦਾ ਹੋ ਗਿਆ ਆਨੰਦ ਸਹਿਤ।
ਗੁਰੂ ਤਬ ਕਹਿਓ ਅਬ ਤੀਸਰੋ ਬਰਸ ਕੋ,
ਗੁਰੂ ਜੀ ਅੱਗੋਂ ਬੋਲੇ ਬਾਬਾ ਬਾਬਾ ਜੀ ਇਸ ਵਕਤ ਤੇ ਤੀਸਰੇ ਸਾਲ ਵਿਚ ਨੇ, ਹਾਲੇ ਤਿੰਨਾਂ ਸਾਲਾਂ ਦੇ ਹੋਏ ਨਹੀਂ, ਇਸ ਵਕਤ ਤੇ ਤੀਸਰੇ ਸਾਲ ਵਿਚ ਹਨ।
ਕੁਸ਼ਲ ਪ੍ਰਸ਼ਨ ਦੋ ਦਿਸ਼ ਤੇ ਸਕਲ ਕਹੇ,
ਦੋਈ ਪਾਸੀ ਬੜੀ ਕੁਸ਼ਲ ਪ੍ਰਸੰਨਤਾ ਦੇ ਬਚਨ ਹੋਏ। ਪ੍ਰਿਥੀ ਚੰਦ ਨੇ ਹੋਰ ਵੀ ਕੁਸ਼ਲ ਸੁਨੇਹਾ ਪੁੱਛਿਆ ਵੀ ਕੈਸੇ ਬਡਾਲੀ ਨਗਰ ਚ ਰਹਿਣਾ ਹੋਇਆ, ਕਿਵੇਂ ਉਥੇ ਨਿਵਾਸ ਰੱਖਿਆ ਆਪ ਜੀ ਨੇ, ਤੇ ਸਤਿਗੁਰਾਂ ਨੇ ਵੀ ਬਾਬੇ ਪ੍ਰਿਥੀ ਚੰਦ ਨੂੰ ਦੁਨੀਆਂ ਦੀ ਮਰਿਆਦਾ ਪੂਰਨ ਕਰਦਿਆਂ ਕੁਸ਼ਲ ਪ੍ਰਸੰਨਤਾ ਪੁੱਛੀ ਹੈ।
ਕੋ ਕੱਟੀ ਬੈਠ ਸਿਸ ਅੰਗਨ ਪਰਸ ਕੋ,
ਮਹਾਰਾਜ ਜੀ ਕੁਝ ਕ ਘੜੀਆਂ ਬਾਬੇ ਪ੍ਰਿਥੀ ਚੰਦ ਕੋਲ ਬੈਠੇ ਰਹੇ ਤੇ ਪ੍ਰਿਥੀ ਚੰਦ ਦੀ ਨਿਗਾਹ ਸ੍ਰੀ ਹਰਗੋਬਿੰਦ ਸਾਹਿਬ ਤੇ ਲੱਗੀ ਹੋਈ, ਨਿਗਾਹ ਪਾਸੇ ਹਟਦੀ ਨਹੀਂ। ਹਰਗੋਬਿੰਦ ਸਾਹਿਬ ਜੀ ਵੱਲ ਹੀ ਵੇਖੀ ਜਾਂਦੇ, ਉਹਨਾਂ ਦੇ ਅੰਗਾਂ ਵੱਲ ਵੇਖੀ ਜਾਂਦੇ, ਹੱਥਾਂ ਪੈਰਾਂ ਤੇ ਮੱਥੇ ਵੱਲ ਵੇਖੀ ਜਾਂਦੇ ਨੇ।
ਸ੍ਰੀ ਹਰਗੋਬਿੰਦ ਸੰਗ ਆਪ ਲੈ ਉਠਤ ਪਏ,
ਕੁਝ ਸਮੇਂ ਬਾਅਦ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੋਦ ਚ ਚੁੱਕਿਆ ਤੇ ਚੁੱਕ ਕੇ ਗੋਦ ਵਿਚ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਉੱਠ ਖਲੋਤੇ।
ਗਮਨੇ ਬੋਰ ਮਹਾਦੇਵ ਕੇ ਦਰਸ ਕੋ,
ਨਾਲ ਹੀ ਕੁਝ ਦੂਰੀ ਤੇ ਬਾਬਾ ਮਹਾਦੇਵ ਦਾ ਘਰ ਸੀ, ਤੋ ਸਤਿਗੁਰੂ ਜੀ ਆਪਣੇ ਹੋਰ ਵੀਰ ਜਿਹੜੇ ਵੱਡੇ ਹੀ ਸਨ ਗੁਰੂ ਸਾਹਿਬ ਤੋਂ, ਬਾਬਾ ਮਹਾਦੇਵ ਜੀ ਪ੍ਰਿਥੀ ਚੰਦ ਜੀ ਤੋਂ ਛੋਟੇ ਸਨ, ਬਾਬਾ ਮਹਾਦੇਵ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਘਰ ਗੁਰੂ ਅਰਜਨ ਸਾਹਿਬ ਜੀ ਗਏ ਹਨ।
ਸਦਨ ਪ੍ਰਵੇਸ਼ ਕੀਨ ਪਾਇਨ ਪ੍ਰਣਾਮ ਠਾ,
ਜਾ ਕੇ ਬਾਬਾ ਮਹਾਦੇਵ ਜੀ ਦੇ ਘਰ ਚ ਪ੍ਰਵੇਸ਼ ਕਰਕੇ ਬਾਬਾ ਮਹਾਦੇਵ ਜੀ ਦੇ ਪੈਰਾਂ ਤੇ ਸਤਿਗੁਰਾਂ ਨੇ ਨਮਸਕਾਰ ਕੀਤੇ।
ਮਿਲ ਕੇ ਪਰਸ ਪਰ ਤਾਰਤ ਹਰਸ਼ੀ ਕੋ,
ਬਾਬਾ ਮਹਾਦੇਵ ਜੀ ਤੇ ਸਤਿਗੁਰੂ ਜੀ ਆਪੋ ਵਿਚ ਮਿਲ ਕੇ ਬੜੇ ਖੁਸ਼ ਹੋਏ। ਮਹਾਦੇਵ ਜੀ ਸਾਧੂ ਬਿਰਤੀ ਦੇ ਸਨ, ਪਰ ਕਈ ਵਾਰੀ ਪ੍ਰਿਥੀ ਚੰਦ ਦੀ ਚਾਲ ਉਹਦੇ ਲਾਗੇ ਜਿਵੇਂ ਉਹ ਕਹਿੰਦੇ ਸੀ ਉਹਦੇ ਪਿੱਛੇ ਚੱਲ ਪੈਂਦੇ ਸੀ, ਪਰ ਮਨ ਚ ਵੈਰ ਨਹੀਂ ਸੀ ਰੱਖਦੇ, ਮਨ ਦੇ ਵਿਚੋਂ ਸਾਫ਼ ਨਿਰਮਲਤਾ ਹੀ ਰੱਖਦੇ ਸਨ। ਉਹ ਬਾਬਾ ਮਹਾਦੇਵ ਜੀ ਬੜੇ ਖੁਸ਼ ਹੋ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਮਿਲੇ ਹਨ।
ਸ੍ਰੀ ਹਰਗੋਬਿੰਦ ਨੰਦ ਪਾਇਓ ਚਰਨਾਰ ਬਿੰਦ,
ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਚਰਨਾਂ ਤੇ ਮੱਥਾ ਟਿਕਾਇਆ, ਬਾਬਾ ਮਹਾਦੇਵ ਜੀ ਦੇ ਚਰਨਾਂ ਤੇ ਗੁਰੂ ਅਰਜਨ ਸਾਹਿਬ ਜੀ ਨੇ ਪਾਇਆ ਹੈ।
ਦੇਖ ਤੇ ਉਠਾਇਓ ਮਹਾਦੇਵ ਲੀਨ ਗੋਦ ਮੈਂ,
ਬਾਬਾ ਮਹਾਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖਿਆ, ਚਰਨਾਂ ਤੋਂ ਚੁੱਕ ਕੇ ਗੋਦ ਚ ਬਿਠਾ ਲਿਆ, ਘੁੱਟ ਕੇ ਗੱਲ ਬੱਕੜੀ ਪਾਈ ਸ੍ਰੀ ਹਰਗੋਬਿੰਦ ਜੀ ਨੂੰ ਔਰ ਆਪਣੀ ਗੋਦ ਵਿਚ ਬਿਠਾ ਲਿਆ।
ਸੁੰਗਤ ਲਿਲਾਰ ਕੋ ਦੁਲਾਰਤ ਉਚਾਰ ਬਚ,
ਬਾਬਾ ਮਹਾਦੇਵ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਮੱਥਾ ਚੁੰਮਿਆ, ਭਾਗਾਂ ਭਰਿਆ ਮੱਥਾ ਚੁੰਮਿਆ ਔਰ ਬੜਾ ਹੀ ਦੁਲਾਰ ਕਰਦਿਆਂ ਹੋਇਆ ਬੜੇ ਪਿਆਰ ਦੇ ਵਿਚ ਆ ਕੇ ਬਾਬਾ ਮਹਾਦੇਵ ਜੀ ਮਿੱਠੇ ਮਿੱਠੇ ਬਚਨ ਆਪਣੀ ਰਸਨਾ ਤੋਂ ਆਸ਼ੀਰਵਾਦਕ ਬਚਨ ਉਚਾਰਦੇ ਨੇ।
ਓਏ ਮਾਂ ਜੋਗਾ ਚਿਰਜੀਵੀ ਹੋ ਮੋਦ ਮੈਂ,
ਬਚਨ ਕੀਤਾ ਹਰਗੋਬਿੰਦ ਜੀ ਤੁਸੀਂ ਬੜੇ ਮਾਂ ਯੋਧੇ ਹੋਵੋਗੇ, ਬੜੇ ਸੂਰਬੀਰ ਬਹਾਦਰ ਯੋਧੇ ਹੋਵੋਗੇ ਤੇ ਚਿਰਾਂ ਤਾਈ ਤੁਸੀਂ ਖੁਸ਼ ਰਹੋ ਪ੍ਰਸੰਨ ਰਹੋ।
ਬੰਸ ਕੋ ਬੇਬੂਖਨ ਅਦੁਕਨ ਵਾ ਭੁਖਨ
ਤੋ। ਤੁਸੀਂ ਸਾਡੀ ਬੰਸ ਦੇ ਗਹਿਣੇ ਹੋ, ਸਾਡੀ ਬੰਸ ਜੋ ਸੋਢੀਆਂ ਦੀ ਬੰਸ ਹੈ, ਸਾਡੀ ਬੰਸ ਦੇ ਤੁਸੀਂ ਬਭੁਖਨ ਗਹਿਣੇ ਹੋ। ਔਰ ਅਦੁਖਨ ਹੋਵੇ ਔਰ ਦੁੱਖਾਂ ਤੋਂ ਦੋਸ਼ਾਂ ਤੋਂ ਰਹਿਤ ਸੂਰਗ ਦੇ ਸਮਾਨ ਪ੍ਰਕਾਸ਼ ਕਰਨ ਵਾਲੇ ਹੋ।
ਕਟੈ ਗੁਖਲੁਖਨ ਸਸਬ ਖੈ ਕਿਉਂ ਪੋਦ ਮੈਂ।
ਤੁਸੀਂ ਆਪਣਿਆਂ ਦਾਸਾਂ ਦੇ ਕਲੁਖਾਂ ਨੂੰ ਪਾਪਾਂ ਨੂੰ ਕੱਟੋਗੇ ਔਰ ਤੁਹਾਡਾ ਸੁਜਸ ਤੁਹਾਡੀ ਮਹਿਮਾ ਚਾਰਾਂ ਦਿਸ਼ਾਵਾਂ ਵਿਚ ਪਸਰੇਗੀ, ਘਰ ਘਰ ਵਿਚ ਆਪ ਜੀ ਦੀ ਉਪਮਾ ਉਜਾਗਰ ਹੋਵੇਗੀ।
ਵੱਡੋ ਹੈ ਡੀਲ ਤੈਸੇ ਸੁੰਦਰ ਸੁਸ਼ੀਲ ਬੋ।
ਤੁਹਾਡੇ ਸਰੀਰ ਦੀ ਡੀਲ ਬੜੀ ਵੱਡੀ ਹੋਵੇਗੀ। ਵਚਨ ਕਰ ਰਹੇ ਬਾਬਾ ਮਹਾਦੇਵ ਜੀ, ਸ੍ਰੀ ਹਰਗੋਬਿੰਦ ਸਾਹਿਬ ਨੂੰ ਗੋਦ ਚ ਲਿਆ, ਤੁਹਾਡਾ ਲੰਮਾ ਕੱਦ ਕਾਠ ਹੋਵੇਗਾ, ਤੈਸੇ ਤੁਸੀਂ ਬੜੇ ਸੁੰਦਰ ਔਰ ਸੁਸ਼ੀਲ ਸੁਭਾਅ ਵਾਲੇ ਹੋਵੋਗੇ।
ਸੁਜਸ ਪਸਾਰਾ ਤੇ ਬਿਚਾਏ ਬਿਨੰਦਨ ਮੈਂ।
ਔਰ ਤੁਹਾਡਾ ਸੁਜਸ ਪਸਰੇਗਾ ਔਰ ਤੁਹਾਡੀ ਉਮਰ ਵਿਨੋਦ ਵਿਚ ਖੁਸ਼ੀਆਂ ਵਿਚ ਆਨੰਦ ਵਿਚ ਬਤੀਤ ਹੋਵੇਗੀ।
ਦੋਏਰਾ ਇਮ ਕੈ ਮਾਂ ਪ੍ਰਮੋਦ ਕਰ ਮਹਾਦੇਵ ਤਰ ਪ੍ਰੀਤ।
ਇਹਨਾਂ ਬਾਬਾ ਮਹਾਦੇਵ ਜੀ ਨੇ ਬੜੇ ਪ੍ਰਮੋਦ ਵਿਚ ਆ ਕੇ, ਬੜੀ ਖੁਸ਼ੀ ਵਿਚ ਆ ਕੇ ਬੜੀ ਪ੍ਰੀਤ ਕੀਤੀ ਗੁਰੂ ਹਰਗੋਬਿੰਦ ਸਾਹਿਬ ਨਾਲ, ਬੜਾ ਹੀ ਪਿਆਰ ਕੀਤਾ, ਬੜਾ ਹੀ ਦੁਲਾਰ ਕੀਤਾ।
ਧਰਮ ਨਿਛਾਵਰ ਬੋਕੀਓ ਨਿਜ ਸੁਧ ਸਮ ਲਖ ਚੀਤ।
ਬਾਬਾ ਜੀ ਨੇ ਉਸੇ ਵੇਲੇ ਖਜ਼ਾਨੇ ਚੋਂ ਮਾਇਆ ਮੰਗਾਈ ਔਰ ਮਾਇਆ ਸ੍ਰੀ ਹਰਗੋਬਿੰਦ ਸਾਹਿਬ ਦੇ ਸੀਸ ਤੋਂ ਵਾਰ ਕੇ ਭਿਖਾਰੀਆਂ ਦੀ ਜਾਚਕਾਂ ਦੀ ਝੋਲੀ ਵਿਚ ਪਾਈ। ਔਰ ਜਿਵੇਂ ਆਪਣੇ ਪੁੱਤਰ ਨਾਲ ਹਿੱਤ ਕਰੀਦਾ ਨਾ, ਇਦਾਂ ਬਾਬਾ ਮਹਾਦੇਵ ਜੀ ਨੇ ਆਪਣੇ ਪੁੱਤਰ ਸਮਾਨ ਸ੍ਰੀ ਹਰਗੋਬਿੰਦ ਸਾਹਿਬ ਨਾਲ ਹਿੱਤ ਕੀਤਾ, ਪਿਆਰ ਕੀਤਾ ਹੈ।
ਸ੍ਰੀ ਗੁਰੂ ਉਚਾਰੀ ਪਈ ਕਰਨਾ ਤੁਮਾਰੀ ਭਾਰੀ।
ਗੁਰੂ ਅਰਜਨ ਸਾਹਿਬ ਜੀ ਬੋਲੇ ਬਾਬਾ ਮਹਾਦੇਵ ਜੀ ਨੂੰ, ਕਹਿੰਦੇ ਵੀਰ ਜੀ, ਭਰਾ ਜੀ, ਆਪ ਜੀ ਦੀ ਕਰੁਣਾ ਹੋਈ ਹੈ, ਆਪ ਜੀ ਜੈਸੇ ਭਰਾਵਾਂ ਦੀਆਂ ਅਰਦਾਸਾਂ ਹੋਈਆਂ ਹਨ।
ਤੇ ਸੁਖਕਾਰੀ ਤਾਕਤ ਕੋ ਦੀਨਿਓ,
ਇਸ ਕਰਕੇ ਸਾਨੂੰ ਸੁਖਕਾਰੀ ਪੁੱਤਰ ਮਿਲਿਆ। ਸਾਡੇ ਮਨ ਚ ਕਾਂਖਾ ਸੀ, ਇੱਛਾ ਸੀ, ਬਾਬਾ ਜੀ ਆਪ ਜੀ ਜੈਸੇ ਮਹਾਂਪੁਰਖਾਂ ਦੇ ਬਚਤ ਹੋਏ, ਆਪ ਜੀ ਜੈਸੇ ਸਤ ਪੁਰਖਾਂ ਦੀਆਂ ਅਰਦਾਸਾਂ ਹੋਈਆਂ, ਔਰ ਸਾਨੂੰ ਪੁੱਤਰ ਦੀ ਇੱਛਾ ਸੀ ਔਰ ਪੁੱਤਰ ਪ੍ਰਾਪਤ ਹੋਇਆ।
ਆਪ ਵੈ ਸਹਾਈ ਲੀਨ ਦੁੱਖ ਤੇ ਬਚਾਈ ਨਿਤ।
ਬਾਬਾ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਦੁੱਖ ਮੁਸੀਬਤਾਂ ਤਾਂ ਬੜੀਆਂ ਆਈਆਂ ਦੋਹਾਂ ਸਾਲਾਂ ਚ ਬਡਾਲੀ ਚ, ਪਰ ਆਪ ਜੀ ਨੇ ਕਿਰਪਾ ਕੀਤੀ, ਆਪ ਜੀ ਨੇ ਆਪ ਸਹਾਇਤਾ ਕਰ ਲਈ, ਆਪ ਜੀ ਜੈਸੇ ਮਹਾਂਪੁਰਖਾਂ ਦੇ ਬਚਨਾਂ ਨਾਲ ਸਹਾਇਤਾ ਹੋਈ ਹੈ।
ਵਿਘਨ ਵਿਨਾਸ਼ ਕੈ ਪ੍ਰਬਲ ਕੀਨ ਹੀਨਿਓ,
ਜਿਹੜੇ ਵਿਘਨ ਵਿਨਾਸ਼ ਵਿਘਨ ਆਏ ਉਹਨਾਂ ਵਿਨਾਸ਼ ਕਰ ਦਿੱਤਾ, ਉਹਨਾਂ ਵਿਘਨਾਂ ਨੂੰ, ਉਹਨਾਂ ਵਿਘਨਾਂ ਦਾ ਨਾਸ਼ ਹੋਇਆ।
ਮਹਾਦੇਵ ਕਹਿਓ ਪਿਤਾ ਸਤਿਗੁਰੂ ਹਮਾਰੇ ਜੋਏ।
ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਬਚਨ ਕਹੇ ਸੁਣ ਕੇ ਬਾਬਾ ਮਹਾਦੇਵ ਜੀ ਬੋਲੇ, ਕਹਿਣ ਲੱਗੇ ਕਿ ਆਪ ਜੀ ਨੇ ਜੋ ਇਹ ਬਚਨ ਕਹੇ ਨੇ, ਦਰਅਸਲ ਇਹ ਸਾਰੀ ਕਿਰਪਾ ਸਾਡੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੀ ਹੈ।
ਤਿੰਨ ਕੀ ਕਿਰਪਾ ਤੇ ਐਸੋ ਪਦ ਮਾਲੀਨਿਓ,
ਇਹ ਸਾਡੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਹੈ, ਉਨ੍ਹਾਂ ਦੀ ਕਿਰਪਾ ਨਾਲ ਆਪ ਜੀ ਨੂੰ ਇਹ ਪਦਵੀ ਪ੍ਰਾਪਤ ਹੋਈ। ਤੁਸੀਂ ਗੁਰਦੇਵ ਹੋ, ਮਹਾਰਾਜ ਜੀ ਦੀ ਥਾਂ ਤੇ ਗੁਰਤਾ ਗੱਦੀ ਤੇ ਵਿਦਮਾਨ ਹੋ, ਇਹ ਕਿਰਪਾ, ਇਹ ਕਰੁਣਾ, ਇਹ ਦਇਆ ਆਪ ਜੀ ਦੀ ਕਿਰਪਾ ਨਾਲ ਹੋਈ ਹੈ।
ਸੋਈ ਹੈ ਸੁਹਾਏ ਨਿਜ ਪਿਆਰੇ ਕੋ ਬਚਾਏ ਲੇਤ।
ਗੁਰੂ ਰਾਮਦਾਸ ਸਾਹਿਬ ਜੀ ਆਪ ਹੀ ਸਾਡੀ ਸਹਾਇਤਾ ਕਰਨ ਵਾਲੇ ਨੇ, ਉਨ੍ਹਾਂ ਨੇ ਆਪ ਕਿਰਪਾ ਕੀਤੀ ਹੈ, ਉਹੀ ਸਹਾਈ ਹੋਏ ਨੇ। ਉਨ੍ਹਾਂ ਨੇ ਆਪਣਾ ਪਿਆਰਾ ਜਾਣ ਕੇ ਆਪਣੇ ਪੋਤਰੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਬਚਾਇਆ, ਇਨ੍ਹਾਂ ਦੀ ਰੱਖਿਆ ਕੀਤੀ ਹੈ।
ਸੰਕਟ ਨਾ ਕੋ ਹੋ ਜਾ ਪੱਖ ਕੀਨਿਓ,
ਜਿਹਦਾ ਪੱਖ ਖੁਦ ਗੁਰੂ ਰਾਮਦਾਸ ਸਾਹਿਬ ਜੀ ਆਪ ਕਰਦੇ ਹੋਣ, ਇਹ ਗੁਰੂ ਅਰਜਨ ਸਾਹਿਬ ਜੀ ਉਨ੍ਹਾਂ ਨੂੰ ਕੋਈ ਸੰਕਟ ਨਹੀਂ ਹੋ ਸਕਦਾ। ਜਿਨ੍ਹਾਂ ਦੇ ਪੱਖ ਚ ਗੁਰੂ ਰਾਮਦਾਸ ਸਾਹਿਬ ਆਪ ਖੜੇ ਨੇ, ਉਨ੍ਹਾਂ ਨੂੰ ਕਦੇ ਕੋਈ ਸੰਕਟ, ਕੋਈ ਦੁੱਖ, ਕੋਈ ਮੁਸੀਬਤ ਨਹੀਂ ਹੋ ਸਕਦਾ।
ਆਪਸ ਮੈਂ ਐਸੇ ਕੁਝ ਵਾਰਤਾ ਕਰਤ ਬਏ,
ਇਦਾਂ ਗੁਰੂ ਅਰਜਨ ਸਾਹਿਬ ਤੇ ਬਾਬਾ ਮਹਾਦੇਵ ਜੀ ਨੇ ਆਪਸ ਵਿਚ ਕੁਝ ਬਚਨ ਬਿਲਾਸ ਇਸ ਢੰਗ ਨਾਲ ਕੀਤੇ ਹਨ।
ਪਾਏ ਹੁਣ ਆਏ ਸਦਨ ਕੋ,
ਔਰ ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ, ਬਾਬਾ ਮਹਾਦੇਵ ਜੀ ਦੀ ਆਗਿਆ ਪ੍ਰਾਪਤ ਕਰਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਆਪਣੇ ਸਪੁੱਤਰ ਆਪਣੇ ਪਰਿਵਾਰ ਸਮੇਤ ਵਾਪਸ ਆਪਣੇ ਘਰ ਮੰਦਰਾਂ ਵਿਚ ਆਏ ਹਨ।
ਸੁਖ ਸੁਮ ਮਸੇ ਹੈ ਸਭ ਸੰਕਟ ਨਸੇ ਹੈ।
ਸੁਖ ਨਾਲ ਆ ਕੇ ਸਤਿਗੁਰੂ ਜੀ ਆਪਣੇ ਘਰ ਚ ਵਸੇ ਨੇ, ਸਾਰੇ ਸੰਕਟ ਦੁੱਖ ਕਲੇਸ਼ ਨਸ ਗਏ ਹਨ।
ਇਕ ਦਾਸ ਵਿਗਸੇ ਹੈ ਗੁਰ ਬਾਲਕ ਬਦਨ ਕੋ।
ਜਿਹੜੇ ਦਾਸੀਆਂ ਦਾਸ ਆਉਂਦੇ ਸਤਿਗੁਰੂ ਜੀ ਦੇ ਬਾਲ ਸਰੂਪ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰ ਕਰਕੇ ਸਭ ਵਿਗਾਸ ਵਿਚ ਆਉਂਦੇ, ਖੁਸ਼ੀ ਵਿਚ ਆਉਂਦੇ ਹਨ।
ਖੇਲਤ ਅਜਰ ਮਾਂਜ ਪਿਤਾ ਪੈਸਕਾਰ ਸਾਂਝ।
ਗੁਰੂ ਹਰਗੋਬਿੰਦ ਸਾਹਿਬ ਜੀ ਵਿਹੜੇ ਵਿਚ ਖੇਡਦੇ ਨੇ ਔਰ ਕਦੇ ਪਿਤਾ ਜੀ ਦੇ ਪਾਸ ਆ ਕੇ ਬੈਠਦੇ ਹਨ।
ਬੈਠਤ ਘੜੀ ਕੋ ਦੁੱਖ ਦਾਸਨ ਕਦਨ ਕੋ।
ਜਦੋਂ ਸਤਿਗੁਰੂ ਜੀ ਸੰਧਿਆ ਸਮੇਂ ਘਰ ਆਉਂਦੇ ਨੇ, ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਿਤਾ ਜੀ ਕੋਲ ਕੁਝ ਸਮੇਂ ਲਈ ਬੈਠਦੇ ਨੇ।
ਮੰਦਰ ਕੇ ਅੰਦਰ ਬਿਰਾਜਿਆ ਰੂਪ ਸੁੰਦਰ।
ਸਤਿਗੁਰੂ ਜੀ ਆਪਣੇ ਮੰਦਰਾਂ ਵਿਚ ਹੀ ਬਿਰਾਜਦੇ ਨੇ, ਬਾਹਰ ਨਹੀਂ ਜਾਂਦੇ। ਸ੍ਰੀ ਹਰਗੋਬਿੰਦ ਸਾਹਿਬ ਆਪਣੇ ਘਰ ਵਿਚ ਹੀ ਖੇਡਦੇ ਹਨ।
ਆਨੰਦ ਬਿਲੰਦ ਕੋ ਲਜਾਵਤ ਮਦਨ ਕੋ।
ਕਹਿੰਦੇ ਐਸਾ ਸੁੰਦਰ ਸਰੂਪ ਹੈ ਸ੍ਰੀ ਹਰਗੋਬਿੰਦ ਸਾਹਿਬ ਦਾ ਕਿ ਜਿਨ੍ਹਾਂ ਦੇ ਸੋਹਣੇ ਸੁੰਦਰ ਸਰੂਪ ਨੂੰ ਵੇਖ ਕੇ ਕਾਮ ਵੀ ਲਜਾਏ ਮਾਨ ਹੁੰਦਾ ਹੈ। ਦੁਨੀਆਂ ਵਿਚ ਸਭ ਤੋਂ ਅਧਿਕ ਸੁੰਦਰ ਕਾਮ ਦੇਵ ਦਾ ਸਰੂਪ ਮੰਨਿਆ, ਪਰ ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਸੁੰਦਰਤਾ ਵੇਖਦਾ ਨਾ ਕਾਮਦੇਵ, ਤੇ ਉਹ ਵੀ ਸ਼ਰਮਿੰਦਾ ਹੋ ਜਾਂਦਾ ਕਿ ਮੈਂ ਇਨ੍ਹਾਂ ਦੇ ਚਰਨਾਂ ਦੇ ਨਖੂਨ ਦੇ ਬਰਾਬਰ ਵੀ ਸੁੰਦਰ ਨਹੀਂ ਹਾਂ। ਐਸੇ ਸੋਹਣੇ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਲ ਲੀਲਾ ਹੋ ਰਹੀ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤ।